ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ ਫਿਰ ਵਿੱਚ ਵਿੱਚ ਸਿੰਘ ਹੱਥ ਕੱਤੈ ਮਾਰੈ ਦੁਸ਼ਟਨ ਧਾਈ ਆਗੇ ਪਾਛੇ ਹੋ ਲੜੈ ਨਹਿ ਮੁਗਲ ਪਠਾਨਨ ਕਛੂ ਬਸਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਬੜੀ ਬਖਸ਼ਿਸ਼ਾਂ ਵਾਲੇ ਦਿਨ ਆਏ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਦਿਹਾੜਾ ਨੇੜੇ ਹੈ ਔਰ ਇਹਨਾਂ ਦਿਨਾਂ ਵਿੱਚ ਗੁਰੂ ਦੀਆਂ ਸੰਗਤਾਂ ਸੁਬਾ ਸ਼ਾਮ ਭਜਨ ਕੀਰਤਨ ਕਰ ਰਹੀਆਂ ਨਾਮ ਜਪ ਰਹੀਆਂ ਸਾਰੀ ਦੁਨੀਆਂ ਵਿੱਚ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਨਗਰ ਕੀਰਤਨਾਂ ਦੇ ਰੂਪ ਵਿੱਚ ਅਖੰਡ ਪਾਠ ਸਾਹਿਬਾਂ ਦੇ ਰੂਪ ਵਿੱਚ ਕੀਰਤਨ ਦਰਬਾਰਾਂ ਦੇ ਰੂਪ ਵਿੱਚ ਭਜਨ ਕੀਰਤਨ ਹੋ ਰਿਹਾ ਇਹ ਬਹੁਤ ਭਾਗਾਂ ਵਾਲੇ ਦਿਹਾੜੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਜੀ ਨੇ ਇਸ ਧਰਤੀ ਦੀ ਪੁਕਾਰ ਸੁਣ ਕੇ ਇੱਥੇ ਆ ਕੇ ਭਗਤੀ ਦਾ ਛੱਟਾ ਮਾਰਿਆ ਸਿਮਰਨ ਦੇ ਲੜ ਲਾਇਆ ਲੋਕਾਂ ਦਾ ਭਲਾ ਕੀਤਾ ਔਰ ਇਨਸਾਨ ਭਾਵੇਂ ਕੋਈ ਜਾਤੀ ਕੋਈ ਮਜ਼ਹਬ ਦਾ ਹੋਵੇ ਹਿੰਦੂ ਹੋਵੇ ਮੁਸਲਮਾਨ ਹੋਵੇ ਕਿਸੇ ਕੌਮ ਕਿਸੇ ਦੇਸ਼ ਕਿਸੇ ਜਾਤੀ ਦਾ ਹੋਵੇ ਬਾਬੇ ਨਾਨਕ ਨੇ ਆਪਣਾ ਬਣਾ ਕੇ ਗੱਲ ਨਾਲ ਲਾਇਆ ਤੇ ਸਭ ਨੂੰ ਪਿਆਰ ਕਰਨਾ ਸਿਖਾਇਆ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਵਿੱਚ ਰੱਬ ਦੇ ਅਕਾਲ ਪੁਰਖ ਦੇ ਅਵਤਾਰ ਆਏ ਉਹਨਾਂ ਦੀ ਕਥਾ ਆਪਾਂ ਸੁਣਦੇ ਹਾਂ ਇਹ ਜਿਹੜਾ ਪੰਥ ਪ੍ਰਕਾਸ਼ ਚੱਲ ਰਿਹਾ ਇਹ ਵੀ ਗੁਰੂ ਨਾਨਕ ਦਾ ਹੀ ਬਗੀਚਾ ਹੈ ਗੁਰੂ ਨਾਨਕ ਦਾ ਪਰਿਵਾਰ ਹੈ ਕਿਉਂਕਿ ਅੱਜ ਤੱਕ ਸਾਡੇ ਬਜ਼ੁਰਗਾਂ ਨੇ ਜੋ ਵਿਰਸਾ ਸਾਡੇ ਤੱਕ ਪਹੁੰਚਾਇਆ ਉਹ ਗੁਰੂ ਨਾਨਕ ਦਾ ਹੀ ਸੀ ਤੋ ਖਾਲਸਾ ਜੀ ਗੁਰੂ ਸਾਹਿਬ ਜੀ ਦੇ ਖਾਲਸੇ ਦੀਆਂ ਬਹਾਦਰੀਆਂ ਦੇ ਕਿੱਸੇ ਚੱਲ ਰਹੇ ਆ ਪ੍ਰਸੰਗ ਚੱਲ ਰਹੇ ਆ ਤੇ ਧੰਨ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਨੇ ਖਾਲਸੇ ਦੇ ਅੰਦਰ ਸੂਰਬੀਰਤਾ ਦੀ ਸਪਿਰਟ ਭਰ ਦਿੱਤੀ ਬੜੇ ਬੜੇ ਬਹਾਦਰ ਯੋਧੇ ਪੈਦਾ ਕੀਤੇ ਭਾਈ ਸੁੱਖਾ ਸਿੰਘ ਜੀ ਉਹਨਾਂ ਵਿੱਚੋਂ ਸ਼੍ਰੋਮਣੀ ਹੋਏ ਆ ਮੱਸਾ ਰੰਗੜ ਦਾ ਸਿਰ ਵੱਢਣ ਦੀ ਗੱਲ ਤਾਂ ਆਮ ਆਪਾਂ ਸੁਣੀ ਹੈ ਉਹਨਾਂ ਦੀ ਪਰ ਬਾਕੀ ਉਹਨਾਂ ਦਾ ਇਤਿਹਾਸ ਜਿਹੜਾ ਹੈ ਉਹ ਪੰਥ ਪ੍ਰਕਾਸ਼ ਚੋਂ ਹੀ ਮਿਲਦਾ ਗਰੀਬ ਘਰ ਦੇ ਵਿੱਚ ਤਖਾਣਾ ਦੇ ਘਰ ਜਨਮ ਹੋਇਆ ਤੇ ਮਾਂ ਬਾਪ ਨੇ ਕੇਸ ਕੱਟ ਦਿੱਤੇ ਸੁੱਤੇ ਪਏ ਦੇ ਸਿੱਖੀ ਦਾ ਪਿਆਰ ਸੀ ਖੂਹ ਛਾਲ ਮਾਰ ਦਿੱਤੀ ਸਿਆਣੇ ਕਿਸੇ ਸਿੰਘ ਨੇ ਆਖਿਆ ਏਦਾਂ ਮਰਨ ਨਾਲੋਂ ਤੁਰਕਾਂ ਨਾਲ ਲੜ ਕੇ ਮਰੀ ਫਿਰ ਆ ਕੇ ਪੰਥ ਵਿੱਚ ਰਲ ਗਏ ਬੜੇ ਬੜੇ ਬਹਾਦਰੀ ਦੇ ਕਾਰਨਾਮੇ ਇਸ ਮਰਦ ਨੇ ਕੀਤੇ ਨੇ ਬੜੇ ਬੜੇ ਜੰਗ ਜੰਦਾਲ ਲੜੇ ਨੇ ਕਹਿੰਦੇ ਆ ਵੀ ਜਦੋਂ ਦੁਰਾਨੀਆਂ ਨੇ ਲਲਕਾਰਿਆ ਅਫਗਾਨਿਸਤਾਨ ਤੋਂ ਆਏ ਹੋਏ ਪਠਾਣਾ ਨੇ ਵੀ ਸਿੱਖ ਤਾਂ ਕਾਇਰ ਬੁੱਝਦੇ ਨੇ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਸੁੱਖਾ ਸਿੰਘ ਨੇ ਉਹ ਬਹਾਦਰੀ ਨਾਲ ਜੰਗ ਲੜਿਆ ਪਠਾਣ ਮਾਰਿਆ ਜਿਹੜੀ ਉਹਦੇ ਤੇ ਤੋਹਮਤ ਲੱਗੀ ਸੀ ਵੀ ਇਹਨੇ ਲੜਕੀ ਮਾਰ ਦਿੱਤੀ ਹੈ ਉਹ ਵੀ ਤੋਹਮਤ ਧੋਈ ਗਈ ਖਾਲਸੇ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਹੁਣ ਉਸ ਤੋਂ ਅੱਗੇ ਕੁਝ ਪ੍ਰਸੰਗ ਸੁੱਖਾ ਸਿੰਘ ਦੇ ਰਹਿੰਦੇ ਨੇ ਸੁਣਨ ਵਾਲੇ ਨੇ ਸੁਖਾ ਸਿੰਘ ਦੀ ਸਾਰੀ ਜ਼ਿੰਦਗੀ ਜੰਗਾਂ ਯੁੱਧਾਂ ਚ ਲੰਘੀ ਹੈ। ਛੋਟੇ ਘੱਲੂ ਘਾਰੇ ਵਿਚ 10,000 ਸਿੰਘਾਂ ਦੀ ਫੌਜ ਦੀ ਅਗਵਾਈ ਕੀਤੀ ਇਹਨੇ। ਜਦੋਂ ਕਾਹਨੂੰ ਆਉਣ ਦੇ ਛੰਭ ਵਿਚ ਅੱਗੇ ਕਥਾ ਆਉਣੀ ਹੈ ਛੋਟੇ ਘੱਲੂ ਘਾਰੇ ਦੀ, ਕਿਉਂਕਿ ਇਹ ਸਾਰੀ ਸਟੈਪ ਬਾਈ ਸਟੈਪ ਕਥਾ ਚੱਲਦੀ ਹੈ। ਆਪਣੇ ਕੋਲ ਟਾਈਮ ਥੋੜਾ ਹੈ, ਪਰ ਜੇ ਸਾਰਾ ਪੰਥ ਪ੍ਰਕਾਸ਼ ਸੁਣੀਏ ਤਾਂ 6 ਮਹੀਨੇ ਲੱਗ ਜਾਂਦੇ ਪੂਰੇ ਵਿਸਥਾਰ ਨਾਲ। ਸੋ ਉਸ ਵੱਡੇ ਛੋਟੇ ਘੱਲੂ ਘਾਰੇ ਚ ਸੁਖਾ ਸਿੰਘ ਨੇ ਬੜੀ ਬਹਾਦਰੀ ਨਾਲ ਲਖਪਤ ਰਾਜ ਦੀਆਂ ਫੌਜਾਂ ਦਾ ਟਾਕਰਾ ਕੀਤਾ। ਕਹਿੰਦੇ ਤੋਪ ਦਾ ਗੋਲਾ ਲੱਤ ਦੇ ਉੱਤੇ ਵੱਜਿਆ ਸੀ ਘੋੜੇ ਤੇ ਚੜੇ ਦੇ, ਤੇ ਪੱਟ ਟੁੱਟ ਗਿਆ। ਪੱਟ ਜਿਹੜਾ ਸੀ ਲੱਤ ਦਾ, ਹੱਡੀ ਟੁੱਟ ਗਈ। ਪੱਗ ਪਾੜ ਕੇ ਆਪਣੇ ਦੁਮਾਲੇ ਦੀ ਪੱਗ ਦੇ ਨਾਲ ਹੀ ਉਹਨੂੰ ਘੋੜੇ ਦੀ ਕਾਠੀ ਨਾਲ ਬੰਨ ਲਿਆ ਲੱਤ ਨੂੰ। ਕਿੱਥੇ ਗੁਰਦਾਸਪੁਰ ਜ਼ਿਲ੍ਹੇ ਚ ਕਾਹਨੂੰ ਆਉਣ ਦਾ ਛੰਭ, ਉਥੋਂ ਨਿਕਲਿਆ ਜੰਗ ਲੜਦਾ ਲੜਦਾ। ਪਹਿਲਾਂ ਬਿਆਸਾ ਪਾਰ ਕਰਕੇ ਦੁਆਬੇ ਜਾਇਆ, ਦੁਆਬੇ ਤੋਂ ਫਿਰ ਸਤਲੁਜ ਪਾਰ ਕਰਕੇ ਬਠਿੰਡੇ ਜ਼ਿਲ੍ਹੇ ਚ ਪਿੰਡ ਪੈਂਦਾ ਜੈਤੋ, ਉਥੇ ਜਾ ਕੇ ਘੋੜੇ ਤੋਂ ਉਤਰਿਆ। 400-500 ਕਿਲੋਮੀਟਰ ਬਣ ਜਾਂਦਾ, 400 ਦਾ ਪੱਕਾ ਹੀ ਹੈ, 400 ਕਿਲੋਮੀਟਰ ਉਥੋਂ ਗੁਰਦਾਸਪੁਰ ਤੋਂ ਜੈਤੋ ਪੈਂਦਾ। ਉਹ ਇੰਨਾ ਘੋੜੇ ਤੇ ਸਫ਼ਰ ਕੀਤਾ ਤੇ ਆ ਕੇ ਉਤਰਿਆ ਤੇ ਲੱਤ 6 ਮਹੀਨੇ ਮੰਜੇ ਤੇ ਪਿਆ ਤੇ ਲੱਤ ਠੀਕ ਹੋਈ। ਇਹੋ ਜਿਹਾ ਉਹ ਸਿੰਘ ਸੀਗਾ ਸਾਧ ਸਿੰਘ ਜੀ, ਸੂਰਮਾ ਬਹਾਦਰ ਯੋਧਾ ਭਾਈ ਸੁਖਾ ਸਿੰਘ, ਜਿਹਦੇ ਪੰਥ ਦੇ ਵਿਚ ਬੜੇ ਬੜੇ ਮਹਾਨ ਸਾਕੇ ਕੀਤੇ। ਆਓ ਉਹਦੀ ਬਹਾਦਰੀ ਦੇ 1-2 ਪ੍ਰਸੰਗ ਭਾਈ ਰਤਨ ਸਿੰਘ ਜੀ ਸੁਣਾ ਰਹੇ, ਸੁਣੀਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਿਰ ਵਿਚ ਵਿਚ ਸਿੰਘ ਹੱਥ ਕੱਤੈ ਮਾਰੈ ਦੁਸ਼ਟਨ ਧਾਇ।
ਉਹ ਸਮਾਂ ਐਸਾ ਸੀ ਜਦੋਂ ਸਰਕਾਰ ਸਿੱਖਾਂ ਨੂੰ ਘਰਾਂ ਚ ਰਹਿਣ ਨਹੀਂ ਸੀ ਦਿੰਦੀ, ਸਿੱਖੀ ਪੰਥ ਨੂੰ ਖਤਮ ਕਰਨ ਵਾਸਤੇ, ਪੰਥ ਨੂੰ ਖਤਮ ਕਰਨ ਵਾਸਤੇ ਬੜੇ ਜ਼ੁਲਮ ਕਰਦੇ ਸਨ। ਤੇ ਸਿੰਘ ਫੇਰ ਵੀ ਸਮਾਂ ਪਾ ਕੇ ਦੁਸ਼ਮਣ ਨੂੰ ਹੱਥ ਪਾ ਹੀ ਲੈਂਦੇ ਸਨ। ਜਦੋਂ ਦਾ ਲੱਗਦਾ ਸੀ ਦੁਸ਼ਮਣ ਨੂੰ ਸਿੰਘ ਤੇਗ ਦੀ ਧਾਰ ਨਾਲ ਝਟਕ ਦਿੰਦੇ ਸੀ।
ਅੱਗੇ ਪਾਛੇ ਹੋ ਲੜੈ ਨਹਿ ਮੁਗਲ ਪਠਾਨਨ ਕਛੂ ਬਸਾਏ।
ਅੱਗੇ ਪਿੱਛੇ ਹੋ ਕੇ ਲੜਦੇ ਰਹਿੰਦੇ ਸੀ, ਮੁਗਲਾਂ ਪਠਾਣਾ ਦਾ ਵਸ ਨਹੀਂ ਸੀ ਸਿੰਘ ਚੱਲਣ ਦਿੰਦੇ।
ਚਾਉ ਪਈ ਮਾਰੀ ਤਬ ਨੂਰ ਦੀਨ ਸਰਾਏ।
ਉਹਨਾਂ ਦਿਨਾਂ ਵਿਚ ਸਿੰਘਾਂ ਨੇ ਨੂਰ ਦੀਨ ਦੀ ਸਰਾਂ ਫਤਿਹ ਕੀਤੀ। ਉਹ ਨੂਰ ਦੀਨ ਦੀ ਸਰਾਂ ਜਿਹੜੀ ਕਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰੋਵਰ ਦੀ ਸੇਵਾ ਕਰਾ ਰਹੇ ਸੀ ਤਰਨ ਤਾਰਨ ਦੀ, ਨੂਰ ਦੀਨ ਦਾ ਪੁੱਤਰ ਇਹ ਸਰਾਂ ਬਣਾ ਰਿਹਾ ਸੀ। ਉਹਨਾਂ ਦਿਨਾਂ ਦੀ ਗੱਲ ਹੈ, 5ਵੇਂ ਪਾਤਸ਼ਾਹ ਦੇ ਟਾਈਮ ਦੀ। ਨੂਰਦੀਨ ਦੀ ਸਰਾਂ ਬਣਾ ਰਿਹਾ ਸੀ ਤੇ ਸਰੋਵਰ ਦੀਆਂ ਇੱਟਾਂ ਜ਼ਬਰਦਸਤੀ ਚੁੱਕ ਕੇ ਲੈ ਗਿਆ। ਸਰੋਵਰ ਤੇ ਜਿਹੜੀਆਂ ਇੱਟਾਂ ਲੱਗਣੀਆਂ ਸੀ ਨਾ ਤਰਨ ਤਾਰਨ ਦੇ, ਨੂਰਦੀਨ ਦਾ ਪੁੱਤਰ ਚੱਕ ਕੇ ਲੈ ਗਿਆ ਜ਼ਬਰਦਸਤੀ ਧੱਕੇ ਨਾਲ। ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਬੇਨਤੀ ਕੀਤੀ, ਮਹਾਰਾਜ ਨੂਰਦੀਨ ਦਾ ਬੇਟਾ ਇੱਟਾਂ ਚੁੱਕ ਕੇ ਲੈ ਗਿਆ ਸਾਰੀਆਂ, ਸਰੋਵਰ ਕੱਚਾ ਰਹਿ ਜਾਏਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਸਰੋਵਰ ਤੇ ਸਾਡਾ ਬੜਾ ਸੁੰਦਰ ਤੇ ਪੱਕਾ ਬਣ ਜਾਏਗਾ, ਪਰ ਨੂਰਦੀਨ ਦੀ ਸਰਾਂ ਸਿੰਘ ਉਜਾੜ ਦੇਣਗੇ। ਨੂਰਦੀਨ ਦੀ ਸਰਾਂ ਸਾਡੇ ਸਿੰਘ ਢਾ ਕੇ ਇੱਟਾਂ ਫਿਰ ਇੱਥੇ ਲਿਆ ਕੇ ਲਾਣਗੇ। ਸਮਾਂ ਆਇਆ, ਖਾਲਸੇ ਨੇ ਨੂਰਦੀਨ ਦੀ ਸਰਾਂ ਮਾਰ ਲਈ।
ਸੰਗਰ ਕੋਟ ਤਬ ਲੁੱਟਿਓ ਧਾਏ।
ਮਾਝੇ ਵਿੱਚ ਸੰਗਰ ਕੋਟ ਨਾਮ ਦਾ ਇੱਕ ਨਗਰ ਵੱਡਾ, ਉਹ ਕਿਲਾ ਵੀ ਸਿੰਘਾਂ ਨੇ ਲੁੱਟ ਲਿਆ।
ਕਤਲ ਕੀਓ ਤਬ ਗਾਉ ਮਜੀਠਾ।
ਆ ਮਜੀਠਾ ਜਿਹੜਾ ਨਗਰ ਹੈ, ਇਹ ਬੜੇ ਉਸ ਵੇਲੇ ਮਜੀਠੇ ਵਾਲੇ ਸਿੰਘਾਂ ਦੇ ਵੈਰੀ ਸਨ। ਇਨ੍ਹਾਂ ਨੂੰ ਸਿੰਘਾਂ ਨੇ ਕਤਲ ਕਰਕੇ ਮਜੀਠੇ ਪਿੰਡ ਤੇ ਕਬਜ਼ਾ ਕੀਤਾ।
ਲੀਨੋ ਬੈਰ ਸੋ ਚੜ ਸਿੰਘ ਡੀਠਾ।
ਜਿਹੜੇ ਜਿਹੜੇ ਵੈਰੀ ਸਨ ਖਾਲਸੇ ਦੇ ਸੋ ਦਿੱਤੇ।
ਫਿਰ ਚੜ ਸਿੰਘ ਕਹਿ ਮਾਰੀਏ ਛੀਨੇ।
ਫਿਰ ਸਿੰਘ ਕਹਿੰਦੇ ਵੀ ਚਲੋ ਛੀਨਾ ਮਾਰੀਏ, ਕਰਮਾ ਛੀਨਾ ਰਾਮਾ ਰੰਧਾਵਾ। ਇਹ ਜਿਹੜੇ ਸਿੰਘਾਂ ਦੇ ਵੈਰੀ ਹੋਏ ਨਾ, ਬੜੇ ਵੱਡੇ ਮੁਖਬਰ ਹੋਏ। ਰਾਮਾ ਰੰਧਾਵਾ ਤਾਂ ਇਧਰ ਬਟਾਲੇ ਸਾਈਡ ਤੇ ਪੈਂਦਾ ਸੀ ਤੇ ਕਰਮਾ ਛੀਨਾ ਇਧਰ ਭਿੱਖੀ ਪਿੰਡ ਸਾਈਡ ਤੇ ਪੈਂਦਾ ਸੀ। ਸਿੰਘ ਕਹਿੰਦੇ ਚਲੋ ਛੀਨਿਆਂ ਨੂੰ ਸੋਧਾ ਲਾਈਏ ਹੁਣ।
ਕਰਮ ਧਰਮ ਸਿੰਘ ਬੈਰ ਚਾਹੇ ਲੀਨੇ,
ਕਹਿੰਦੇ ਉਹਨਾਂ ਕੋਲੋਂ ਸਿੰਘ ਬੈਰ ਲੈਣਾ ਚਾਹੁੰਦੇ ਆ।
ਸਿੰਘਾਂ ਨੇ ਘੇਰਾ ਗ੍ਰਾਮ ਹੈ ਪਾਇਆ,
ਜਾ ਕੇ ਖਾਲਸੇ ਨੇ ਛੀਨੇ ਪਿੰਡ ਨੂੰ ਘੇਰਾ ਪਾ ਲਿਆ, ਕਰਮੇ ਦੇ ਪਿੰਡ ਨੂੰ।
ਗ੍ਰਾਮ ਲੜਨ ਤਬ ਬਾਹਰ ਆਇਆ,
ਕਹਿੰਦੇ ਕਰਮਾ ਛੀਨਾ ਆਪਣੀ ਫੌਜ ਲੈ ਕੇ ਸਿੰਘਾਂ ਦਾ ਮੁਕਾਬਲਾ ਕਰਨ ਲਈ ਬਾਹਰ ਨਿਕਲਿਆ, ਕਿਉਂਕਿ ਕਰਮੇ ਨਾਲ ਦੁਸ਼ਮਣੀ ਕੀ ਸੀ, ਕਰਮੇ ਨਾਲ ਕੋਈ ਖਾਲਸੇ ਦਾ ਵੈਰ ਨਹੀਂ ਸੀ, ਪਰ ਕਰਮਾ ਸਿੰਘਾਂ ਨੂੰ ਗ੍ਰਿਫਤਾਰ ਕਰਾਉਂਦਾ ਸੀ ਬਿਨਾਂ ਮਤਲਬ ਦੇ, ਸਰਕਾਰ ਤੋਂ ਪੈਸੇ ਲੈਣ ਵਾਸਤੇ, ਇਨਾਮ ਲੈਣ ਵਾਸਤੇ, ਖੁਸ਼ਾਮਦ ਕਰਨ ਵਾਸਤੇ ਮੁਖਬਰੀ ਕਰਦਾ ਸੀਗਾ। ਸਿੰਘ ਤਾਂ ਨਹੀਂ ਸੀ ਉਹਨੂੰ ਮਾਰਨਾ ਚਾਹੁੰਦੇ, ਪਰ ਉਹ ਹਟਿਆ ਹੀ ਨਹੀਂ ਆਪਣੀ ਆਦਤ ਤੋਂ, ਬਾਜ਼ ਹੀ ਨਹੀਂ ਆਇਆ। ਉਹਨੇ ਭਾਈ ਮਨੀ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰਤਾ ਸੀਗਾ, ਬਹੁਤ ਸਾਰੇ ਸਿੰਘ ਸ਼ਹੀਦ ਕਰਾਏ ਕਰਮੇ ਨੇ, ਉਹਦੇ ਇਲਾਕੇ ਚ ਕੋਈ ਸਿੱਖ ਰਹਿਣ ਨਹੀਂ ਸੀ ਉਹਨੇ ਦਿੱਤਾ। ਸੋ ਬਾਬਾ ਜੀ, ਬਾਬਾ ਨਵਾਬ ਕਪੂਰ ਸਿੰਘ ਜੀ, ਸੁਖਾ ਸਿੰਘ, ਸਾਰੇ ਸਿਆਣਿਆਂ ਨੇ ਗੁਰਮਤਾ ਕੀਤਾ ਵੀ ਛੀਨਿਆਂ ਨੂੰ ਸੋਧੀਏ ਹੁਣ।
ਸਿੰਘਾਂ ਲਈਏ ਸੋ ਬਾਹਰ ਹੈ ਮਾਰ,
ਜਦੋਂ ਪਿੰਡ ਤੋਂ ਬਾਹਰ ਛੀਨੇ ਆਏ ਤੇ ਸਿੰਘਾਂ ਨਾਲ ਮੁਕਾਬਲਾ ਹੋਇਆ, ਖਾਲਸੇ ਦੀ ਤਲਵਾਰ ਦੀ ਧਾਰ ਦੀ ਤਾਪ ਨਹੀਂ ਚੱਲ ਸਕੇ, ਬਹੁਤੇ ਮਾਰੇ ਗਏ ਛੀਨੇ।
ਸਾਥ ਬੜੇ ਸਿੰਘ ਤਿੰਨ ਕੇ ਨਾਰ,
ਸਿੰਘ ਤਲਵਾਰਾਂ ਲੈ ਕੇ ਅੰਦਰ ਵੜ ਗਏ ਪਿੰਡ ਦੇ।
ਲੂਟ ਕਰੀ ਓ ਕੱਟੇ ਬਹੁ ਤੇਰੇ,
ਪਿੰਡ ਵਿਚ ਜਾ ਕੇ ਜਦੋਂ ਸਿੰਘਾਂ ਨੇ ਲੁੱਟ ਮਾਰ ਮਚਾਈ, ਬੜਾ ਜੰਗ ਹੋਇਆ।
ਪਾਏ ਸਿੰਘਨ ਕਰਮੇ ਗੜ ਘੇਰੇ,
ਅੰਦਰ ਪਿੰਡ ਦੇ ਵਿਚ ਕਰਮੇ ਦਾ ਕਿਲਾ ਸੀਗਾ, ਹਵੇਲੀ ਸੀ ਬੜੀ ਤਗੜੀ, ਉਸ ਕਿਲੇ ਦੇ ਵਿਚ ਉਹ ਆਕੀ ਹੋ ਕੇ ਬਹਿ ਗਿਆ, ਅੰਦਰੋਂ ਬੰਦੂਕਾਂ ਚਲਾਣ ਲੱਗਾ।
ਦੋਹਰਾ ਤਬ ਕਰਮੇ ਨੇ ਜਾਣਿਓ ਸਿੰਘ ਅਬ ਛਾੜਤ ਨਾਹੀਂ,
ਹੁਣ ਕਰਮੇ ਨੂੰ ਨਜ਼ਰ ਆ ਗਿਆ ਵੀ ਅੱਜ ਮੇਰੀ ਮੌਤ ਆਈ ਹੈ, ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ, ਜਿਹੜੇ ਬੰਦੇ ਨੇ ਪਾਪ ਕੀਤੇ ਹੁੰਦੇ ਯਾਦ ਤਾਂ ਹੁੰਦੇ ਹੀ ਹੈ। ਉਹ ਕਰਮ ਕਰਮੇ ਦੇ ਸਾਹਮਣੇ ਆ ਗਏ ਤੇ ਕਰਮੇ ਨੂੰ ਪਤਾ ਲੱਗਾ ਵੀ ਸਿੰਘ ਅੱਜ ਛੱਡਣਗੇ ਨਹੀਂ ਮੈਨੂੰ।
ਤੇਰਾ ਬਹੂ ਤੇ ਆਪਣੀ ਆਪੇ ਦਈ ਕਟਾਈ,
ਇਸ ਡਰ ਦੇ ਮਾਰੇ ਵੀ ਮੇਰੀਆਂ ਨੂੰਹਾਂ ਨੂੰ, ਮੇਰੀਆਂ ਘਰ ਵਾਲੀਆਂ ਨੂੰ, ਕੁੜੀਆਂ ਨੂੰ ਸਿੰਘ ਕਿਤੇ ਬੇਇੱਜ਼ਤ ਨਾ ਕਰਨ, ਆਪਣੇ ਪਾਪ ਦੇ ਮਾਰੇ ਨੇ ਆਪਣੀਆਂ ਨੂੰਹਾਂ ਆਪ ਹੀ ਕਤਲ ਕਰ ਦਿੱਤੀਆਂ। ਜਦੋਂ ਬੰਦੇ ਦੇ ਮਾੜੇ ਦਿਨ ਆਏ ਹੋਣ, ਉਹਦੇ ਰੱਬ ਦੇ ਉੱਤੇ ਵਿਸ਼ਵਾਸ ਨਹੀਂ ਰਹਿੰਦਾ, ਪਾਪ ਕੀਤੇ ਸੀ ਨਾ, ਜੇ ਹੁੰਦਾ ਧਰਮੀ ਤੇ ਉਹਨੂੰ ਵਿਸ਼ਵਾਸ ਹੋਣਾ ਸੀ ਵੀ ਮੇਰੀ ਜਿੱਤ ਹੋਣੀ ਹੈ, ਐਸੀ ਪਾਪੀ ਇਸ ਕਰਕੇ ਪਹਿਲਾਂ ਹੀ ਡੋਲ ਗਿਆ, ਆਪਣਾ ਹੀ ਟੱਬਰ ਵੱਢ ਸੁੱਟਿਆ। ਕਰਮੇ ਨੇ ਆਪਣੇ ਹੱਥੀ ਆਪਣੀ ਤਲਵਾਰ ਨਾਲ ਆਪਣੀਆਂ ਨੂੰਹਾਂ ਕਤਲ ਕਰ ਦਿੱਤੀਆਂ ਵੀ ਕਿਤੇ ਸਿੱਖ ਨਾ ਇਹਨਾਂ ਨੂੰ ਹੱਥ ਪਾ ਲੈਣ, ਸਾਡੀ ਇੱਜ਼ਤ ਨਾ ਖਰਾਬ ਹੋਵੇ।
ਚਾਉ ਪਈ ਕਈ ਦਿਨ ਮੈਂ ਗੜੀ ਸੋ ਮਾਰੀ,
ਸੋ ਕਈ ਦਿਨ ਲੜਾਈ ਚੱਲਦੀ ਰਹੀ, ਸਿੰਘ ਘੇਰਾ ਪਾ ਕੇ ਬਹਿ ਗਏ ਵੀ ਤੈਨੂੰ ਛੱਡਦਾ ਨਹੀਂ, ਹੁਣ ਬਾਹਰ ਨਿਕਲ। ਕਈ ਦਿਨਾਂ ਵਿਚ ਗੜੀ ਫਤਿਹ ਕਰ ਲਈ ਕਰਮੇ ਦੀ।
ਫਿਰ ਆਕੀ ਉਨ ਕਰੀ ਅਟਾਰੀ,
ਉਹ ਜਦੋਂ ਗੜੀ ਦੇ ਵਿਚ ਸਿੰਘ ਵੜ ਗਏ ਤੇ ਉਹ ਅਟਾਰੀ ਤੇ ਚੜ ਗਿਆ ਉੱਪਰ, ਜਦੋਂ ਉਹਨੇ ਦੇਖਿਆ ਹੁਣ ਮੇਰੀ ਮੌਤ ਨੇੜੇ ਆ ਗਈ, ਸਿੰਘ ਸਾਹਮਣੇ ਆ ਗਏ, ਜਾਨ ਬਚਾਉਣ ਦਾ ਮਾਰਾ ਕਰਮਾ ਛੀਨਾ, ਉੱਪਰ ਅਟਾਰੀ ਤੇ ਚੜ ਕੇ ਲੜਨ ਦੀ ਤਿਆਰੀ ਕਰਨ ਬੈਠਾ।
ਮੁੱਕ ਗਯੋ ਤਹ ਸਿੱਕਾ ਅਰ ਦਾਰੂ,
ਉਹਦੇ ਕੋਲ ਦਾਰੂ ਸਿੱਕਾ ਮੁੱਕ ਗਿਆ, ਗੋਲੀ ਚਲਾਣ ਬੰਦੂਕ ਲੈ ਕੇ ਚੜਿਆ ਤਾਂ ਸਹੀ, ਪਰ ਜਿੰਨੀਆਂ ਕੁ ਬੰਦੂਕ ਚ ਗੋਲੀਆਂ ਸੀਗੀਆਂ ਚੱਲ ਗਈਆਂ, ਖਾਲੀ ਹੋ ਗਈ ਬੰਦੂਕ।
ਲੱਗਿਓ ਢੀਮ ਸੋ ਸਿੰਘਨ ਮਾਰੂ,
ਉਤੋਂ ਰੋੜੇ ਮਾਰਨ ਲੱਗਾ ਫਿਰ ਸਿੰਘਾਂ ਨੂੰ, ਪੱਥਰ ਮਾਰਦਾ ਹੈ।
ਸਭ ਸਿੰਘ ਚੜੇ ਅਟਾਰੀ ਉੱਚੀ,
ਸਿੰਘ ਮਾਰ ਕੇ ਛਾਲਾਂ ਅਟਾਰੀ ਤੇ ਵੀ ਚੜ ਕੇ, ਜਿਹੜੇ ਮਾਰਨ ਆਏ ਹੋਣ ਉਹ ਕਦੋਂ ਟਲਦੇ ਆ। ਸਿੰਘਾਂ ਨੇ ਤਾਂ ਇਰਾਦਾ ਕੀਤਾ ਸੀ ਵੀ ਕਰਮੇ ਨੂੰ ਨੀ ਛੱਡਣਾ, ਇਹ ਜਿੰਨੇ ਪੁਰਾਤਨ ਸਿੰਘਾਂ ਦਾ ਖੂਨੀ ਆਏ, ਬੜੇ ਸਿੰਘ ਮਰਵਾਏ ਇਹਨੇ, ਅੱਜ ਇਹਦਾ ਖੂਨ ਪੀ ਕੇ ਜਾਣਾ। ਸਿੰਘ ਜਦੋਂ ਅਟਾਰੀ ਦੇ ਜਾ ਚੜੇ,
ਧੀਮਣ ਸੋ ਭਰ ਕਿੰਨੀ ਨੀਚੀ,
ਕਹਿੰਦੇ ਉਹਨੇ ਰੋੜੇ ਮਾਰੇ, ਇਧਰੋਂ ਸਿੰਘਾਂ ਨੇ ਵੀ ਰੋੜੇ ਮਾਰੇ ਉਹਨੂੰ।
ਤਬ ਸਿੰਘਣ ਚੜ ਮੱਲੀ ਅਟਾਰੀ,
ਸਿੰਘਾਂ ਨੇ ਅਟਾਰੀ ਤੇ ਜਾ ਕਬਜ਼ਾ ਕਰ ਲਿਆ।
ਹੇਠ ਵੜਿਓ ਕਰਮਾ ਹੰਕਾਰੀ,
ਹੁਣ ਕਰਮਾ ਉਸ ਅਟਾਰੀ ਦੇ ਥੱਲੇ ਕੋਈ ਗੁਫਾ ਜੀ ਸੀਗੀ, ਭਾਵ ਜਿਵੇਂ ਅੰਦਰ ਖਾਤੇ ਬਣੇ ਹੁੰਦੇ ਨਾ ਤਹਿਖਾਨੇ, ਉਹਦੇ ਚ ਲੁਕ ਗਿਆ ਜਾ ਕੇ।
ਫਿਰ ਸਿੰਘਾਂ ਨੇ ਵਹਿ ਛੱਤ ਸੋ ਢਾਈ,
ਸਿੰਘਾਂ ਨੇ ਉੱਤੋਂ ਟਾਰੀ ਦੀ ਛੱਤ ਪੱਟਣੀ ਸ਼ੁਰੂ ਕਰ ਦਿੱਤੀ।
ਗੋਲੀ ਛੱਤਣ ਚੀਰ ਲੰਘਾਈ,
ਅੰਦਰ ਗੋਲੀਆਂ ਮਾਰਨੀਆਂ ਸ਼ੁਰੂ ਕਰਤੀਆਂ ਵੀ ਗੋਲੀ ਨਾ ਮਾਰ ਦਈਏ ਅੰਦਰ ਬੈਠੇ ਨੂੰ ਹੀ।
ਤਬ ਉਹਨੇ ਜਾਨੀ ਬਚਾਉ ਸੋ ਨਾਹੀ,
ਜਦੋਂ ਗੋਲੀਆਂ ਅੰਦਰ ਕਮਰੇ ਚ ਪੈਣ ਲੱਗ ਪਈਆਂ ਨਾ ਤਹਿਖਾਨੇ ਚ, ਉਹਨੂੰ ਸਮਝ ਆ ਗਿਆ ਵੀ ਮੈਂ ਹੁਣ ਬਚ ਤੇ ਸਕਦਾ ਨਹੀਂ, ਇਹ ਤਾਂ ਆਈ ਤੇ ਆਏ ਆ, ਮਾਰਨ ਤੇ ਆਏ ਮੈਨੂੰ। ਹਾਂਜੀ,
ਆਪਣੋ ਕੀਨੋ ਪਾਏ ਪਛਤਾਹੀ,
ਆਪਣੀਆਂ ਕੀਤੀਆਂ ਕਰਤੂਤਾਂ ਦਾ ਹੁਣ ਪਛਤਾਵਾ ਕਰ ਰਿਹਾ ਵੀ ਮੈਂ ਗਲਤੀਆਂ ਕੀਤੀਆਂ, ਜੋ ਸਿੰਘ ਮਰਵਾਏ ਸੀਗੇ ਫੜਾ ਫੜਾ ਕੇ, ਸਿੰਘ ਹੁਣ ਬਦਲਾ ਲੈਣ ਆ ਗਏ।
ਜਾਣਿਓ ਜਿਹੇ ਆਪ ਛੱਡਦੇ ਨਾਹੀ,
ਕਰਮੇ ਨੂੰ ਸੋਝੀ ਹੋ ਗਈ ਵੀ ਇਹ ਨਹੀਂ ਛੱਡਦੇ, ਹੁਣ ਇਹ ਮਾਰਨਗੇ। ਜੇ ਪਹਿਲਾਂ ਇਹਨਾਂ ਨੇ ਪਿੰਡ ਮਾਰਿਆ ਸਾਰਾ, ਫਿਰ ਗੜੀ ਤੋੜ ਲਈ ਹੈ, ਹੁਣ ਮੇਰੀ ਅਟਾਰੀ ਦੇ ਵਿਚ ਆ ਵੜੇ ਹੈ ਤੇ ਮੇਰਾ ਛੱਤ ਪੱਟ ਕੇ ਗੋਲੀਆਂ ਮਾਰ ਰਹੇ, ਮਾਰਨ ਵਾਸਤੇ ਕਰ ਰਿਹਾ ਸਾਰਾ ਕੁਝ। ਹਾਂਜੀ,
ਖੋਟੇ ਕਰਮ ਕੀਏ ਥੇ ਤਾਹੀ,
ਉਹਨੇ ਬੜੇ ਖੋਟੇ ਕਰਮ ਕੀਤੇ ਸੀ ਖਾਲਸਾ ਜੀ, ਬੜੇ ਸਿੰਘ ਮਰਵਾਏ ਸੀ ਬੇਦੋਸ਼ੇ। ਪਿੰਡਾਂ ਜਿਹੜੇ ਸਿੰਘ ਰਹਿੰਦੇ ਸੀ ਨਾ, ਖੇਤੀਬਾੜੀ ਕਰਦੇ ਸੀ ਵਿਚਾਰੇ, ਉਹਨਾਂ ਉੱਤੇ ਵੀ ਤੁਮਤ ਲਾ ਦਿੰਦਾ ਸੀ ਵੀ ਇਹ ਸਿੰਘਾਂ ਨਾਲ ਜਿਹੜੇ ਜੰਗਲੀ ਜੰਗਲਾਂ ਚ ਰਹਿੰਦੇ ਸਿੰਘ, ਉਹਨਾਂ ਨਾਲ ਇਹਨਾਂ ਦੀ ਸਾਂਝ ਹੈ। ਉਹ ਵਿਚਾਰੇ ਫੜੇ ਜਾਂਦੇ, ਉਹਨਾਂ ਨੂੰ ਜਾ ਕੇ ਲਾਹੌਰ ਚ ਰੱਖਣੀਆਂ ਤੇ ਚਾੜ ਕੇ ਸੂਬਾ ਮਾਰ ਦਿੰਦਾ ਸੀਗਾ। ਸਿੱਖਾਂ ਦੇ ਬੱਚੇ ਬੇਘਰ ਹੋ ਗਏ, ਬੀਬੀਆਂ ਬੇਘਰ ਹੋ ਗਈਆਂ, ਇਹ ਕਰਮੇ ਦੀ ਬਦੌਲਤ। ਅੱਜ ਪਾਪੀ ਨੇ ਆਪਣੀਆਂ ਨੂੰਹਾਂ ਵੱਢ ਬੈਠਾ, ਕਿਉਂ? ਜਿਹੜੇ ਕਿਸੇ ਦਾ ਘਰ ਉਜਾੜਦਾ ਉਹਦਾ ਆਪਣਾ ਉਹਦੇ ਹੱਥੀ ਪਰਮੇਸ਼ਰ ਉਜਾੜ ਦਿੰਦਾ। ਆਪਣੀਆਂ ਨੂੰਹਾਂ 13 ਸੀਗੀਆਂ, ਕਹਿੰਦੇ ਉਹਨੇ ਮਾਰੀਆਂ, ਕਤਲ ਕਰ ਦਿੱਤੀਆਂ ਪਰਿਵਾਰ ਦੀਆਂ, ਤੇ ਹੁਣ ਆਪਣੀ ਜਾਨ ਬਚਾਉਣ ਲਈ ਲੁਕਦਾ ਫਿਰਦਾ।
ਕਬ ਸਿੰਘਨ ਸੋ ਕਹੀ ਉਨ ਬਾਤ,
ਜਦੋਂ ਗੋਲੀਆਂ ਉਹਦੇ ਕਮਰੇ ਚ ਵੱਜਣ ਲੱਗ ਪਈਆਂ ਨਾ, ਹਨੇਰੇ ਗੁਫਾ ਦੇ ਵਿਚ ਥੱਲੇ, ਤੇ ਉਹ ਇਧਰ ਉਧਰ ਖਾਨਿਆਂ ਚ ਲੁਕਦਾ ਸੀ ਗੋਲੀਆਂ ਤੋਂ ਬਚਦਾ ਸੀ, ਫਿਰ ਉਹਨੇ ਆਵਾਜ਼ ਦਿੱਤੀ ਅੱਗੋਂ ਸਿੰਘਾਂ ਨੂੰ, ਕਹਿਣ ਲੱਗਾ
ਹਮ ਸੰਗ ਕਰੋ ਅਕਲੋ ਹਾਥ।
ਕਹਿਣ ਲੱਗਾ ਮੈਨੂੰ ਗੋਲੀਆਂ ਮਾਰ ਕੇ ਕਿਉਂ ਮਾਰਦੇ ਹੋ, ਮੇਰੇ ਨਾਲ ਇਕੱਲੇ ਮੁਕਾਬਲਾ ਕਰੋ, ਮੈਂ ਵੀ ਸਿੰਘ, ਮੈਂ ਵੀ ਮਰਦਿਆਂ ਯੋਧਾ ਆ ਤੇ ਤੁਸੀਂ ਵੀ ਸਿੰਘ ਕੋ ਆਉਂਦੇ ਹੋ, ਤੇ ਫਿਰ ਦੋ ਦੋ ਹੱਥ ਮੇਰੇ ਨਾਲ, ਇਕੱਲਾ ਕੋਈ ਬੰਦਾ ਕਰੇ, ਗੋਲੀਆਂ ਮਾਰ ਕੇ ਕਿਉਂ ਮਾਰਦੇ ਹੋ ਮੈਨੂੰ।
ਤਬ ਸੁੱਖਾ ਸਿੰਘ ਹੁਤੋ ਤਖਾਣ,
ਉਸ ਵੇਲੇ ਉਹ ਗੋਲੀਆਂ ਮਾਰਨ ਵਾਲਿਆਂ ਵਿਚ ਸੁੱਖਾ ਸਿੰਘ ਤਖਾਣ ਵੀ ਉੱਪਰ ਖੜਾ ਸੀਗਾ।
ਮਾੜੀ ਵਾਲੋ ਪ੍ਰਗਟ ਜਹਾਨ,
ਜਿਹਨੂੰ ਮਾੜੀ ਕੰਬੋਕੀ ਵਾਲਾ ਸੁੱਖਾ ਸਿੰਘ ਕਹਿੰਦੇ ਆ, ਪੰਥ ਵਿਚ ਬੜਾ ਪ੍ਰਸਿੱਧ ਯੋਧਾ ਸੀ ਉਹ,
ਜਿਨ ਥੇ ਕੀਨੇ ਕਈ ਅਖਾਰੀ,
ਜਿਹਦੇ ਬੜੇ ਬੜੇ ਜੰਗ ਲੜੇ ਸੀ, ਮੱਸੇ ਵਰਗੇ ਦੁਸ਼ਟਾਂ ਨੂੰ ਸੋਧਿਆ ਸੀ।
ਸੋ ਆਖੋਂਗੋ ਫੇਰ ਸੁਧਾਰੀ,
ਅਜੇ ਉਹਦੀਆਂ ਕਈ ਸਾਖੀਆਂ ਅੱਗੇ ਚੱਲ ਕੇ ਆਉਣੀਆਂ ਨੇ, ਜਿਹੜੀਆਂ ਛੋਟੇ ਘੱਲੂ ਘਾਰੇ ਵਿਚ ਉਹਨੇ ਬਹਾਦਰੀ ਦੇ ਕਾਰਨਾਮੇ ਕੀਤੇ।
ਹੁਣ ਕਹਿਓ ਕਰਮੇ ਆਓ ਮੋਹੇ ਪਾਹੀ,
ਉਹ ਤੋਂ ਬੋਲਿਆ ਫਿਰ ਸੁੱਖਾ ਸਿੰਘੋ ਠਹਿਰ ਜਾਓ, ਗੋਲੀ ਨਾ ਚਲਾਓ। ਉਹਨੇ ਬੰਦੂਕ ਆਪਣੀ ਵੀ ਰੋਕ ਲਈ, ਦੂਜਿਆਂ ਨੂੰ ਵੀ ਕਹਿ ਦਿੱਤਾ, ਤੇ ਕਰਮੇ ਨੂੰ ਆਖਿਆ ਆ ਫਿਰ ਬਾਹਰ ਨਿਕਲ, ਵੇਖੀਏ ਤੇਰੇ ਹੱਥ ਤੂੰ ਕਿੱਡਾ ਕੁ ਬਹਾਦਰ ਹੈ, ਕੱਲੇ ਨਾਲ ਕੱਲਾ ਲੜ ਲੈਣੇ ਆ, ਤੇਰੀ ਇਹ ਨਾ ਰੀਝ ਰਹਿ ਜੇ ਵੀ ਸਿੰਘਾਂ ਨੇ ਮੈਨੂੰ ਮੌਕਾ ਨਹੀਂ ਦਿੱਤਾ, ਜੇ ਤੂੰ ਤਲਵਾਰ ਦਾ ਧਨੀ ਹੈ ਤੇ ਅਸੀਂ ਵੀ ਘੱਟ ਕੋਈ ਨਹੀਂ, ਆ ਬਾਹਰ। ਉਹਨੂੰ ਫਿਰ ਬਾਹਰ ਕੱਢ ਲਿਆ ਭਾਈ ਸਾਹਿਬ ਸੁੱਖਾ ਸਿੰਘ ਨੇ।
ਔਰ ਕਿਸੇ ਕਾ ਤੋਹੇ ਭਾਉ ਨਹੀਂ,
ਕਹਿਣ ਲੱਗਾ ਸੁੱਖਾ ਸਿੰਘ, ਕਹਿੰਦਾ ਕਰਮਿਆ ਇਹ ਸਿੰਘਾਂ ਦੀ ਜ਼ਬਾਨ ਹੈ, ਅਸੀਂ ਹੁਣ ਤੇਰੇ ਨਾਲ ਤਲਵਾਰ ਨਾਲ ਹੀ ਲੜਾਂਗੇ, ਤੈਨੂੰ ਹੋਰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਤੈਨੂੰ ਗੋਲੀ ਨਹੀਂ ਮਾਰਾਂਗੇ, ਬਰਛਾ ਨਹੀਂ ਮਾਰਾਂਗੇ, ਦੂਜਾ ਕੋਈ ਵਾਰ ਨਹੀਂ ਕਰੇਗਾ ਤੇਰੇ ਤੇ, ਮੈਂ ਭਾਵੇਂ ਤੈਨੂੰ ਜਿਹੜਾ ਮਰਜ਼ੀ ਸ਼ਸਤਰ ਮਾਰਾਂਗਾ, ਤਲਵਾਰ ਬਰਛਾ, ਹੋਰ ਨੀ ਕੋਈ ਤੇਰੇ ਨੇੜੇ ਆਵੇਗਾ, ਆ ਜਾ ਬਾਹਰ। ਹਾਂਜੀ,
ਕਹੇ ਸੋ ਲੜ ਤੂੰ ਹਾਥਨ ਨਾਲ,
ਸੁੱਖਾ ਸਿੰਘ ਕਹਿਣ ਲੱਗਾ ਜੇ ਤੂੰ ਹੱਥੀ ਹੱਥੀ ਲੜਾਈ ਕਰਨੀ ਹੈ ਤੇ ਆ ਜਾ, ਉਹ ਵੀ ਸਿੰਘਾਂ ਦੇ ਹੱਥ ਵੇਖ ਲੈ।
ਮੁੱਕਣ ਢੀਮਣ ਸੋਟਣ ਸਾਲ,
ਹਾਂ ਮੁੱਕਿਆਂ ਨਾਲ ਲੜਨਾ ਮੁੱਕਿਆਂ ਨਾਲ ਲੜ ਲੈ, ਕੁਸ਼ਤੀ ਕਰ ਲੈ, ਜੇ ਪੱਥਰਾਂ ਨਾਲ ਮੁਕਾਬਲਾ ਕਰਨਾ ਪੱਥਰਾਂ ਨਾਲ ਕਰ ਲੈ, ਜੇ ਸੋਟਿਆਂ ਨਾਲ ਕਰਨਾ ਸੋਟਿਆਂ ਨਾਲ ਕਰ ਲੈ, ਜੇ ਢਾਲ ਤਲਵਾਰ ਨਾਲ ਕਰਨਾ ਢਾਲ ਤਲਵਾਰ ਨਾਲ ਕਰ ਲੈ, ਆ ਜਾ ਬਾਹਰ। ਹਾਂਜੀ,
ਤੀਰ ਬੰਦੂਕ ਹੋਰ ਭਾਉ ਨਾਹੀ,
ਤੈਨੂੰ ਨਾ ਤੀਰ ਮਾਰਾਂਗੇ ਨਾ ਗੋਲੀ ਮਾਰਾਂਗੇ, ਇਹ ਤੂੰ ਖਤਰਾ ਨਾ ਮੰਨ।
ਕਹਿ ਆਵਾ ਮੈਂ ਕਿ ਤੂੰ ਆਹੀ,
ਸੁੱਖਾ ਸਿੰਘ ਕਹਿੰਦਾ ਤੂੰ ਬਾਹਰ ਆਉਣਾ ਕਿ ਮੈਂ ਅੰਦਰ ਆਵਾਂ ਤੇਰੀ ਗੁਫਾ ਦੇ ਵਿਚ। ਉਹ ਥੱਲੇ ਵੜਿਆ ਸੀ ਨਾ ਹਨੇਰੇ ਕਮਰੇ ਚ, ਲੁਕਿਆ ਬੈਠਾ ਸੀ ਤਹਿਖਾਨੇ ਵਿਚ, ਮੈਂ ਆਵਾਂ ਅੰਦਰ ਕਿ ਤੂੰ ਆਏਗਾ ਬਾਹਰ, ਖਤਰਾ ਤੈਨੂੰ ਦੂਜੇ ਬੰਦੇ ਤੋਂ ਨੀ, ਮੇਰੇ ਤੋਂ ਤਾਂ ਹੈ ਹੀ ਆ, ਤੂੰ ਮੈਨੂੰ ਤੇ ਵੰਗਾਰਿਆ, ਹੁਣ ਮੇਰੇ ਹੱਥ ਵੇਖ ਤੂੰ।
ਤਬ ਕਰਮੇ ਨੇ ਪਕੜੀ ਢਾਲ,
ਕਰਮੇ ਨੇ ਢਾਲ ਤਲਵਾਰ ਫੜ ਲਈ, ਫਿਰ
ਆਇਓ ਛੇਰ ਜਿਉ ਕਰਕੇ ਛਾਲ।
ਅਫਸਰ ਉਹ ਵੀ ਬੜਾ ਚੋਣਵਾਂ ਯੋਧਾ ਸੀਗਾ, ਕਿਉਂਕਿ ਉਹਨਾਂ ਦਿਨਾਂ ਵਿਚ ਚੌਧਰੀ ਲੋਕਾਂ ਨੂੰ ਕਿਤੇ ਨਾ ਕਿਤੇ ਲੜਾਈ ਦੰਗਾ ਕਰਨਾ ਹੀ ਪੈਂਦਾ ਸੀ, ਤੇ ਉਹ ਵੀ ਆਪਣੀ ਸਿਹਤ ਬਣਾ ਕੇ ਰੱਖਦੇ ਸੀ, ਤੇ ਉਹ ਢਾਲ ਤਲਵਾਰ ਬਰਛਾ ਬੰਦੂਕ ਸ਼ਸਤਰ ਲਗਭਗ ਸਾਰੇ ਅਫਸਰ ਚਲਾਣਾ ਜਾਣਦੇ ਹੁੰਦੇ ਸੀ। ਉਹ ਸ਼ਸਤਰ ਢਾਲ ਤਲਵਾਰ ਲੈ ਕੇ ਭਾਈ ਸਾਹਿਬ ਸੁੱਖਾ ਸਿੰਘ ਦੇ ਮੁਕਾਬਲੇ ਤੇ ਆਇਆ।
ਸੁੱਖਾ ਸਿੰਘ ਕਹਿਓ ਵਾਰ ਅਬ ਤੇਰਾ,
ਬਾਬਾ ਸੁੱਖਾ ਸਿੰਘ ਜੀ ਕਹਿਣ ਲੱਗੇ ਵੀ ਵਾਰ ਪਹਿਲਾਂ ਤੂੰ ਕਰ, ਮੈਂ ਗੁਰੂ ਕਾ ਸਿੰਘ ਆ, ਮੈਨੂੰ ਮਹਾਰਾਜ ਦਾ ਬਚਨ ਹੈ, ਪਹਿਲਾ ਵਾਰ ਸਿੱਖ ਕਰਦੇ ਨਹੀਂ ਹੁੰਦੇ,
ਵਾਰ ਦੂਸਰਾ ਹੋਊਗਾ ਮੇਰਾ,
ਪਹਿਲਾ ਵਾਰ ਤੇਰਾ ਹੋਏਗਾ ਤੇ ਦੂਜਾ ਵਾਰ ਮੇਰਾ ਹੋਏਗਾ, ਮਰਦਾਂ ਵਾਲੀ ਲੜਾਈ ਲੜਾਂਗੇ।
ਤਬ ਕਰਮੇ ਨੇ ਬਰਛੀ ਮਾਰੀ,
ਕਰਮੇ ਨੇ ਭਾਈ ਸਾਹਿਬ ਭਾਈ ਸੁੱਖਾ ਸਿੰਘ ਦੇ ਛਾਤੀ ਦਾ ਨਿਸ਼ਾਨਾ ਲੈ ਲੈ ਕੇ ਬੜੇ ਜ਼ੋਰ ਨਾਲ ਬਰਛੀ ਦਾ ਵਾਰ ਕੀਤਾ।
ਸੁਖਾ ਸਿੰਘ ਪਰ ਢਾਲ ਸੰਭਾਰੀ,
ਅਗੋਂ ਸੁਖਾ ਸਿੰਘ ਨੇ ਢਾਲ ਦੇ ਨਾਲ ਬਰਛੀ ਰੋਕ ਲਈ,
ਫਿਰ ਸੁਖਾ ਸਿੰਘ ਤਲਵਾਰ ਚਲਾਈ,
ਇਧਰੋਂ ਬਰਛੀ ਰੋਕੀ ਇਧਰੋਂ ਤਲਵਾਰ ਦਾ ਵਾਰ ਚਲਾ ਦਿੱਤਾ।
ਕਰਮਾ ਦੋ ਥਾ ਕੀਨੋ ਸਾਈ,
ਇੱਕੋ ਵਾਰ ਦੇ ਨਾਲ ਕਰਮਾ ਦੋ ਟੋਟੇ ਕਰਕੇ ਸਿੱਟ ਦਿੱਤਾ, ਇੱਕੋ ਵਾਰ ਨਾਲ ਸਿਰ ਲਾ ਦਿੱਤਾ ਉਹਦਾ।
ਬੋਲੇ ਸੋ ਨਿਹਾਲ, ਇਸੇ ਭਾਂਤ ਸੋ ਕਰਮਾ ਮਾਰਾ।
ਬਲਜੀਤ ਸਿੰਘ ਮੈਨੂੰ ਕਹਿੰਦਾ ਹੁੰਦਾ ਜਕਾਰੇ ਕੇ ਜਾਣ ਦੀ ਡਿਊਟੀ ਮੇਰੀ ਹੈ, ਮੈਂ ਕਿਹਾ ਹੋਰ ਕਿਸੇ ਦੀ ਲਾਣੀ ਪੈਣੀ ਹੈ, ਗਿਆਨੀ ਜੀ ਵੀ ਸਾਹਮਣੇ ਬੈਠੇ ਆ, ਹੁਣ ਪਤਾ ਨੀ ਕਿਹੜਾ ਲਾਏਗਾ ਅਗਲਾ ਜਕਾਰਾ। ਸੋ ਖਾਲਸਾ ਜੀ, ਉਹ ਜਦੋਂ ਇਸ ਤਰ੍ਹਾਂ ਕਰਮੇ ਨੂੰ ਮਾਰ ਦਿੱਤਾ।
ਔਰ ਸੁਖਾ ਸਿੰਘ ਸੁਣੋ ਅਖਾਰਾ,
ਸੁਖਾ ਸਿੰਘ ਦੀ ਹੋਰ ਬਹਾਦਰੀ ਦੀਆਂ ਗੱਲਾਂ ਸੁਣੋ ਹੁਣ।
ਸਭ ਤੁਰਕਣ ਪਾਇਓ ਥੋ ਜੋਰਾ,
ਕਹਿੰਦੇ ਤੁਰਕਾਂ ਨੇ ਜੋਰ ਪਾ ਲਿਆ।
ਨੇਤ ਨਾ ਨਾਮਣ ਅੰਮ੍ਰਿਤਸਰ ਮੋਰਾ,
ਤੁਰਕਾਂ ਨੇ ਸ੍ਰੀ ਅੰਮ੍ਰਿਤਸਰ ਦੇ ਉੱਤੇ ਪਹਿਰਾ ਲਾਤਾ। ਉਸ ਕਾਜੀ ਦਾ ਨਾਂ ਸੀ ਕਾਜੀ ਅਬਦੁਲ ਰਜ਼ਾਕ। ਕਾਜੀ ਅਬਦੁਲ ਰਜ਼ਾਕ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਾਉਣ ਵਿਚ ਬੜਾ ਰੋਲ ਅਦਾ ਕੀਤਾ ਸੀ। ਕਾਜੀ ਅਬਦੁਲ ਰਜ਼ਾਕ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਪਹਿਰਾ ਲਾ ਦਿੱਤਾ ਸਖਤ।
ਆਣ ਫੌਜ ਤੁਰਕਣ ਬਹੁ ਰਹੇ,
ਤੁਰਕਾਂ ਦੀ ਫੌਜ ਲਾ ਦਿੱਤੀ ਅੰਮ੍ਰਿਤਸਰ ਦੇ ਸਾਰੇ ਬੁੰਗਿਆਂ ਤੇ, ਵੀ ਸਿੰਘ ਜਿਹੜੇ ਆ ਇਹ ਆ ਕੇ ਇਸ਼ਨਾਨ ਨਾ ਕਰਿਆ ਕਰਨ।
ਮੇਲੋ ਕਰਨ ਖਾਲਸਾ ਚਾਹੈ,
ਸੰਗਰਾਂਦ ਦੀਵਾਲੀ ਜਾਂ ਕੋਈ ਧਰਮ ਧਾਰਮਿਕ ਗੁਰਪੁਰਬ ਇੱਥੇ ਇਕੱਠੇ ਨਾ ਹੋਣ ਸਿੱਖ, ਮੇਲਾ ਨਾ ਕਰਨ।
ਦੋਹਰਾ ਮਨੀ ਸਿੰਘ ਜਬ ਤੇ ਫੜਿਓ, ਫਿਰ ਸਿੰਘ ਢੁਕਣ ਨਾ ਪਾਹੇ।
ਜਿਸ ਦਿਨ ਭਾਈ ਮਨੀ ਸਿੰਘ ਜੀ ਨੂੰ ਫੜਿਆ ਸੀ ਉਸ ਦਿਨ ਤੋਂ ਬਾਅਦ ਸਿੱਖਾਂ ਦਾ ਅੰਮ੍ਰਿਤਸਰ ਆਉਣਾ ਜਾਣਾ ਉੱਕੇ ਹੀ ਬੰਦ ਕਰ ਦਿੱਤਾ ਗਿਆ।
ਰਾਤੀ ਸਿੰਘ ਮੱਜਣ ਕਰੇ ਹਨੇਰ ਸਵੇਰੇ ਜਾਏ,
ਜਿਨ੍ਹਾਂ ਨੂੰ ਰੋਜ ਅਰਦਾਸੇ ਜੀ ਯਾਦ ਕਰਦੇ ਆ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਤੇ ਦਾਨਾ ਸਿਰਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ। ਹਰ ਸਿੱਖ ਵਰਲਡ ਜਿੱਥੇ ਵੀ ਖੜਾ ਅਰਦਾਸ ਕਰਦਾ ਕਿ ਅੰਮ੍ਰਿਤਸਰ ਦੇ ਇਸ਼ਨਾਨ, ਪਰ ਐਸਾ ਸਮਾਂ ਆ ਗਿਆ ਕਿ ਸਰਕਾਰ ਨੇ ਕਹਿਤਾ ਵੀ ਅੰਮ੍ਰਿਤਸਰ ਸਰੋਵਰ ਚ ਸਿੱਖ ਨਹਾ ਨਹੀਂ ਸਕਦੇ ਹੁਣ। ਰਾਤ ਨੂੰ, ਹਨੇਰੀਆਂ ਰਾਤਾਂ ਨੂੰ ਸਿੰਘ ਭੇਸ ਬਦਲ ਕੇ ਆਉਂਦੇ ਸੀਗੇ, ਚੁੱਪ ਚਪੀਤੇ ਸਰੋਵਰ ਚ ਨਹਾ ਕੇ ਚਲੇ ਜਾਂਦੇ ਸੀ। ਫਿਰ ਵੀ ਕਈ ਸਿੰਘ ਫੜੇ ਜਾਂਦੇ ਸੀ, ਕਈ ਸਿੰਘ ਇਸ਼ਨਾਨ ਕਰਦੇ ਸ਼ਹੀਦ ਹੋ ਜਾਂਦੇ ਸੀ। ਹਾਂਜੀ,
ਸੋ ਕਾਜੀ ਨੇ ਫਿਰ ਕਹਿਓ ਜਹੇ ਅੰਮ੍ਰਿਤਸਰ ਪ੍ਰਤਾਪ।
ਕਾਜੀ ਅਬਦੁਲ ਅਜਾਕ ਕਹਿਣ ਲੱਗਾ ਇਹ ਜਿੰਨਾ ਸਿੱਖਾਂ ਦਾ ਪੰਥ ਹੈ ਨਾ, ਇਹ ਅੰਮ੍ਰਿਤਸਰ ਕਰਕੇ ਜਿਉਂਦਾ। ਇਹ ਵੱਡੇ ਟੁੱਕੇ ਮਰੇ ਮਰਾਏ ਆਉਂਦੇ ਨੇ ਇੱਥੇ, ਨਹਾ ਕੇ ਫਿਰ ਤਾਜ਼ੇ ਹੋ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸ਼ਕਤੀ ਗੁਰੂ ਰਾਮਦਾਸ ਸਾਹਿਬ ਦੇ ਸਰੋਵਰ ਦੀ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਤੇ ਇਹ ਗੁਰੂ ਰਾਮਦਾਸ ਦਾ ਇਹ ਸਰੋਵਰ ਜੇ ਖਤਮ ਹੋ ਜਾਵੇ ਨਾ, ਸਿੱਖਾਂ ਦਾ ਪੰਥ ਜੜੋ ਹੀ ਖਤਮ ਹੋ ਜਾਏਗਾ। ਹਾਂਜੀ,
ਥੱਕੇ ਮਾਰ ਬਹੁ ਯਤਨ ਸੋ ਹੋਤ ਨਾ ਸਿੰਘਣ ਖਾਪ।
ਬੜੇ ਯਤਨਾਂ ਕਰਕੇ ਇਹਨਾਂ ਨੂੰ ਮਾਰਿਆ, ਇਹ ਖਤਮ ਨਹੀਂ ਹੋਏ, ਪਰ ਜੇ ਅੰਮ੍ਰਿਤਸਰ ਖਤਮ ਕਰ ਦਈਏ ਖਤਮ ਹੋ ਜਾਣਗੇ। ਹਾਂਜੀ,
ਜਾਓ ਪਈ ਤਾਂ ਮੁਗਲਾਂ ਨੇ ਚੌਂਕੀ ਬਹਾਲੀ।
ਖਾਲਸਾ ਜੀ, ਮੁਗਲਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚੌਂਕੀ ਬਹਾ ਦਿੱਤੀ, ਤਗੜੀ ਪਹਿਰਾ ਲਾ ਦਿੱਤਾ।
ਰਾਤੀ ਬਹਿਣ ਕਰੈ ਰਖਵਾਲੀ,
ਰਾਤ ਨੂੰ ਸ੍ਰੀ ਦਰਬਾਰ ਸਾਹਿਬ ਪਹਿਰਾ ਲਾਤਾ ਵੀ ਰਾਤੀ ਵੀ ਸਿੰਘ ਨਹਾ ਕੇ ਨਾ ਜਾਇਆ ਕਰਨ।
ਤਾਂ ਤੁਰਕ ਨੇ ਬੁਰਜ ਬਣਾਈ,
ਇਸ਼ਨਾਨ ਤੇ ਪਾਬੰਦੀ ਲਾ ਦਿੱਤੀ, ਤੇ ਤੁਰਕਾਂ ਨੇ ਨਾ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੱਡੇ ਵੱਡੇ ਬੁਰਜ ਵੀ ਬਣਾ ਦਿੱਤੇ, ਵੀ ਬੁਰਜਾਂ ਤੋਂ ਪਹਿਰਾ ਰੱਖਾਂਗੇ, ਕੋਈ ਨਹਾਂਦਾ ਤੇ ਗੋਲੀ ਮਾਰਿਆ ਕਰਾਂਗੇ। ਹਾਂਜੀ,
ਚਾਰੋਂ ਓਰ ਬੰਦੂਕ ਚੀ ਬਹਾਏ,
ਚਾਰੇ ਪਾਸੇ ਸਰੋਵਰ ਦੇ ਕੋਨਿਆਂ ਦੇ ਉੱਤੇ ਬੰਦੂਕ ਚੀ ਬਹਾ ਦਿੱਤੇ ਬੁਰਜਾਂ ਵਿਚ।
ਜਹੇ ਅੰਮ੍ਰਿਤ ਹਿਲ ਖੜਕੋ ਹੋਈ,
ਜਿੱਥੇ ਅੰਮ੍ਰਿਤ ਹਿਲਦਾ ਹੋਵੇ, ਅੰਮ੍ਰਿਤ ਦੇ ਵਿਚ ਕੋਈ ਖੜਕਾ ਹੋਵੇ, ਸਿੱਖ ਨਹਾਂਦਾ ਅੰਮ੍ਰਿਤ ਦੇ ਵਿਚ, ਤੇ ਉੱਥੇ ਹੀ ਗੋਲੀ ਮਾਰੋ।
ਮਾਰੈ ਸ਼ਲਕ ਬੰਦੂਕਾਂ ਸੋਈ,
ਇੱਕ ਨਹੀਂ ਬਹੁਤ ਸਾਰੀਆਂ ਗੋਲੀਆਂ ਨੂੰ ਇਕੱਠੀਆਂ ਚਲਾਈ, ਉਹਨੂੰ ਸ਼ਲਕ ਕਹਿੰਦੇ। ਅੱਜ ਕੱਲ ਤੇ ਆਟੋਮੈਟਿਕ ਬੰਦੂਕਾਂ ਇੱਕੋ ਚੋਂ ਕਈ ਗੋਲੀਆਂ ਨਿਕਲਦੀਆਂ, ਪਹਿਲਾਂ ਦੋ ਨਾਲ ਹੀ ਹੁੰਦੀ ਸੀ, ਪੰਜ ਪੰਜ ਚਾਰ ਚਾਰ ਬੰਦੂਕਾਂ ਇਕੱਠੀਆਂ ਹੀ ਚਲਾ ਦਿਓ, ਯਾਨੀ ਕੋਈ ਤਾਂ ਸਿੱਖ ਨੂੰ ਲੱਗੇਗੀ। ਏਦਾਂ ਸ਼ਲਖਾਂ ਮਾਰਦੇ ਸੀ ਬੰਦੂਕਾਂ ਦੀਆਂ।
ਤਾਂ ਸਿੰਘ ਹੌਲੀ ਹੌਲੀ ਨਹਾਈ,
ਫਿਰ ਐਸਾ ਸਮਾਂ ਆ ਗਿਆ ਗੁਰੂ ਦੇ ਪਿਆਰੇ ਹੌਲੇ ਹੌਲੇ ਨਹਾਣ ਲੱਗੇ, ਵੀ ਪਤਾ ਖੜਕਾ ਨਾ ਹੋਵੇ ਸਰੋਵਰ ਚ ਵੜਨ ਲੱਗਿਆ, ਪਾਣੀ ਖੜਕੇਗਾ ਤੇ ਗੋਲੀ ਵੱਜੇਗੀ। ਹਨੇਰੇ ਚ ਆਉਣਾ, ਚੁੱਪ ਚਪੀਤੇ ਇਸ਼ਨਾਨ ਕਰਨਾ, ਪਾਣੀ ਨਾ ਹਿੱਲੇ, ਆਪਣੀ ਜਾਨ ਵੀ ਬਚਾਣੀ ਹੈ ਤੇ ਇਸ਼ਨਾਨ ਵੀ ਕਰਨਾ। ਇਹ ਦੇਖੋ ਕਿੰਨਾ ਔਖਾ ਸਮਾਂ ਸੀ ਅੰਮ੍ਰਿਤਸਰ ਦਾ ਇਸ਼ਨਾਨ। ਅੱਜ ਤੇ ਸਾਨੂੰ ਆਮ ਪ੍ਰਚਾਰ ਕਰਦੇ ਜੀ ਅੰਮ੍ਰਿਤਸਰ ਦੇ ਇਸ਼ਨਾਨ ਦੀ ਨੀ ਗੱਲ, ਗੁਰਬਾਣੀ ਜੀ ਦੀ ਨਾਮ ਦੇ ਇਸ਼ਨਾਨ ਦੀ ਗੱਲ ਕੀਤੀ। ਉਹ ਭਲੇ ਮਾਣਸੋ ਹਰਿਮੰਦਰ ਸਾਹਿਬ ਹਰ ਵੇਲੇ ਨਾਮ ਹੀ ਤੇ ਜਪਿਆ ਜਾ ਰਿਹਾ, ਹੁਣ ਹੁੰਦਾ ਕੀ ਹੈ ਉੱਥੇ? ਹਰਿਮੰਦਰ ਸਾਹਿਬ ਅੱਠੇ ਪੈਰ ਭਜਨ ਹੁੰਦਾ ਜੀ, ਅੱਠੇ ਪੈਰ ਸਾਰਾ ਦਿਨ ਕੀਰਤਨ ਹੁੰਦਾ, ਰਾਤ ਨੂੰ ਅਖੰਡ ਪਾਠ ਚੱਲਦੇ ਹੁੰਦੇ, ਉੱਥੇ ਭਜਨ ਹੋ ਰਿਹਾ ਹੁੰਦਾ, ਸਿੰਘ ਬਾਣੀ ਪੜ੍ਹਦੇ, ਨਾਮ ਜਪਦੇ, ਸਰੋਵਰ ਦੇ ਸੇਵਾ ਕਰਦੇ, ਅੰਦਰ ਸੇਵਾ ਕਰਦੇ। ਹੋਰ ਤੁਸੀਂ ਕੀ ਕਿਹੜਾ ਇਸ਼ਨਾਨ ਚਾਹੁੰਦੇ ਹੋ? ਬਾਣੀ ਦਾ ਇਸ਼ਨਾਨ ਅੰਮ੍ਰਿਤ ਸਰੋਵਰ ਦਾ ਇੱਕੋ ਹੀ ਗੱਲ ਹੈ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸੋ ਸ਼ੰਕੇ ਚ ਨੀ ਪੈਣਾ ਚਾਹੀਦਾ ਖਾਲਸਾ ਜੀ, ਸਿੰਘ ਇਸ਼ਨਾਨ ਕਰਦੇ ਹਨ,
ਗੁਰਕਣ ਅੱਖੀ ਘੱਟਾ ਪਾਈ,
ਗੁਰਕਾਂ ਦੀ ਅੱਖਾਂ ਚ ਘੱਟਾ ਪਾ ਕੇ ਤੇ ਸਿੰਘ ਜਿਹੜੇ ਆ ਉਹ ਜਾਸ ਕੇ ਫੇਰ ਇਸ਼ਨਾਨ ਕਰਕੇ ਜੰਗਲਾਂ ਚਲੇ ਜਾਂਦੇ ਆ।
ਤਾਂ ਫਿਰ ਕਾਜੀ ਗੁੱਸਾ ਖਾਇਆ,
ਹੁਣ ਕਾਜੀ ਨੂੰ ਪਤਾ ਲੱਗਾ ਵੀ ਸਿੰਘ ਜਿਹੜੇ ਇਸ਼ਨਾਨ ਕਰਨੋਂ ਬਾਜ ਨਹੀਂ ਆਏ, ਹਟੇ ਨਹੀਂ, ਉਹਨੇ ਗੁੱਸੇ ਚ ਆ ਕੇ ਐਲਾਨ ਕੱਢ ਦਿੱਤਾ,
ਡੇਰਾ ਬਹੁ ਫੌਜਨ ਕਾ ਕਰਾਇਆ,
ਉਹਨੇ ਫੌਜ ਹੋਰ ਜ਼ਿਆਦਾ ਲਾ ਦਿੱਤੀ।
ਸਭ ਫੌਜਦਾਰ ਉਨ ਕੀਨੋ ਗਰਬ,
ਫੌਜਦਾਰ ਸੀ ਕਾਜੀ ਅਬਦੁਲ ਰਜ਼ਾਕ, ਹੰਕਾਰ ਚ ਆ ਕੇ ਬੋਲਿਆ,
ਲਿਖ ਭੇਜਿਓ ਜਹ ਖਾਲਸਾ ਸਰਬ,
ਕਾਜੀ ਅਬਦੁਲ ਰਜ਼ਾਕ ਨੇ ਸਮੁੱਚੇ ਖਾਲਸੇ ਨੂੰ ਚਿੱਠੀ ਲਿਖ ਦਿੱਤੀ, ਵੰਗਾਰ ਲਿਖ ਦਿੱਤੀ,
ਦੋਹਰਾ ਤੁਮ ਸਿੰਘ ਕਹਾਵੋ ਸੂਰ ਬਡ, ਔ ਕਹਾਵੋ ਗੁਰੂ ਕੇ ਲਾਲ।
ਉਹ ਕਾਜੀ ਨੇ ਲਿਖਿਆ, ਆ ਖਾਲਸਾ ਤੁਸੀਂ ਆਪਣੇ ਆਪ ਨੂੰ ਬੜੇ ਸੂਰਮੇ ਘੁਆਂਦੇ ਹੋ, ਬੜੇ ਬਹਾਦਰ ਸੂਰਵੀਰ ਮੰਨਦੇ ਹੋ, ਆਪਣੇ ਆਪ ਨੂੰ ਕਲਗੀ ਧਰ ਦੇ ਲਾਲ ਘੁਆਂਦੇ ਹੋ, ਗੁਰੂ ਰਾਮਦਾਸ ਦੇ ਸਿੱਖ ਘੁਆਂਦੇ ਹੋ,
ਤਾਂ ਜਾਣੋ ਮੈਂ ਸੂਰਮੇ ਆਏ ਨਾਵੋ ਅੰਮ੍ਰਿਤਸਰ ਚਾਲ,
ਮੈਂ ਤਾਂ ਸੂਰਮੇ ਮੰਨਾਂਗਾ ਜੇ ਸ੍ਰੀ ਅੰਮ੍ਰਿਤਸਰ ਸਰੋਵਰ ਚ ਹੁਣ ਨਹਾ ਕੇ ਦਿਖਾਓ, ਹੁਣ ਤੁਹਾਡੇ ਜੋ ਕੋਈ ਬੰਦਾ ਹਰਿਮੰਦਰ ਸਾਹਿਬ ਨੇੜੇ ਪਰ ਵੀ ਮਾਰ ਗਿਆ ਤਾਂ ਮੇਰਾ ਨਾਂ ਬਦਲ ਦਿਆ ਜੇ। ਹਾਂਜੀ,
ਚਾਉ ਪਈ ਸੁਣਤ ਖਾਲ ਤੋ ਖਾਲਸੋ ਸਭ ਚੁੱਪ ਰਹੇ ਹੋ,
ਇਹ ਚਿੱਠੀ ਪੜ੍ਹ ਕੇ ਹੁਣ ਖਾਲਸਾ ਸਾਰਾ ਚੁੱਪ ਕਰ ਗਿਆ,
ਇਸ ਕੋ ਉੱਤਰ ਕਿਨੈ ਨਾ ਕਹਿਓ,
ਕਿਸੇ ਨੇ ਇਸ ਚਿੱਠੀ ਦਾ ਜਵਾਬ ਨਹੀਂ ਲਿਖਿਆ।
ਤਬ ਸੁੱਖਾ ਸਿੰਘ ਬੋਲ ਸੁਣਾਇਆ,
ਭਾਈ ਸੁੱਖਾ ਸਿੰਘ ਨੂੰ ਇਹ ਗੱਲ ਬਰਦਾਸ਼ਤ ਨਾ ਹੋਈ ਤੇ ਉਹ ਬੋਲਿਆ,
ਹੋ ਤਕੜੋ ਅਬ ਖਾਲਸੋ ਆਇਆ,
ਉਹਨੇ ਕਾਜੀ ਨੂੰ ਜਵਾਬ ਲਿਖ ਕੇ ਘੱਲਿਆ, ਤਗੜਾ ਹੋ ਜੀ ਕਾਜੀ, ਪਹਿਰੇ ਲਾ ਲਈ, ਖਾਲਸਾ ਇਸ਼ਨਾਨ ਕਰਨ ਆਵੇਗਾ ਤੇ ਤੂੰ ਤੇ ਰਾਤ ਨੂੰ ਕਹਿੰਦਾ ਨਾ ਤੇ ਮੈਂ ਦਿਨੇ ਇਸ਼ਨਾਨ ਕਰਕੇ ਜਾਵਾਂਗਾ।
ਸੋ ਜਾਏ ਜਸੂਸੀ ਕਹੀ,
ਜਸੂਸਾਂ ਨੂੰ ਕਹਿਤਾ ਵੀ ਜਾ ਕੇ ਦੱਸ ਦਿਓ ਵੀ ਸਿੰਘ ਆਣਗੇ, ਇਸ਼ਨਾਨ ਕਰਕੇ ਜਾਣਗੇ।
ਤਬ ਤੁਰਕਾਂ ਕੋ ਚਿੰਤਾ ਪਈ,
ਤੁਰਕਾਂ ਨੂੰ ਬੜੀ ਚਿੰਤਾ ਹੋਈ ਵੀ ਇੰਨੀ ਵੰਗਾਰ ਪ੍ਰਵਾਨ ਕਰ ਲਈ ਹੈ, ਅਸੀਂ ਤਾਂ ਇੱਥੇ ਪੱਤਾ ਨਹੀਂ ਹਿੱਲਣ ਦਿੰਦੇ, ਪਰਿੰਦਾ ਨਹੀਂ ਉੱਥੇ ਉੱਡ ਕੇ ਲੰਘ ਸਕਦਾ ਹਰਿਮੰਦਰ ਸਾਹਿਬ ਤੋਂ। ਉਹ ਕਹਿੰਦੇ ਦਿਨੇ ਨਹਾ ਕੇ ਜਾਵਾਂਗੇ, ਪਤਾ ਨੀ ਕੀ ਕਰਨਗੇ।
ਉੱਚੇ ਟਾਂਗੂ ਦੀਏ ਚੜਾਏ,
ਤੁਰਕਾਂ ਨੇ ਉੱਚੇ ਉੱਚੇ ਬੁਰਜਾਂ ਉੱਤੇ ਟਾਂਗੂ ਚੜਾ ਛੱਡੇ, ਹਰਿਮੰਦਰ ਸਾਹਿਬ ਦੇ ਕੋਨੇ ਕੋਨੇ ਤੇ ਨਿਗਾਹ ਰੱਖਦੇ ਸਨ। ਉਹ
ਮਤ ਇਹਾਂ ਸਿੰਘ ਪੜਾਂਗੇ ਆਏ,
ਮਤਾ ਸਿੰਘ ਸਰੋਵਰ ਤੇ ਆ ਕੇ ਇਸ਼ਨਾਨ ਕਰ ਜਾਣ,
ਬਹੁਤ ਕਹੇ ਇਹਾਂ ਆਵੇ ਕੌਣ।
ਫਿਰ ਉਹ ਆਪਸ ਗੱਲਾਂ ਕਰਦੇ ਐਵੇਂ ਸਿੱਖਾਂ ਨੇ ਟਾਰ ਮਾਰੀ, ਇੱਥੇ ਕੌਣ ਆਉਂਦਾ ਪਿਆ, ਇੱਥੇ ਮਜ਼ਾਕ ਕਿਆ ਕੋਈ ਆਉਣਾ, ਅਸੀਂ ਉਡਾ ਨਾ ਦਿਆਂਗੇ, ਭੁੰਨ ਨਾ ਦਿਆਂਗੇ ਗੋਲੀਆਂ ਨਾਲ, ਏਦਾਂ ਦੀਆਂ ਗੱਲਾਂ ਕਰਦੇ ਆਪਣੇ ਦਿਲ ਨੂੰ ਵਧਾਉਣ ਵਾਸਤੇ।
ਆਵਣ ਕਿਆ ਆਵਾ ਗਾਉਣ,
ਇੱਥੇ ਆਉਣਾ ਕੋਈ ਮਜ਼ਾਕ ਹੈ, ਕੋਈ ਖਾਲਾ ਜੀ ਦਾ ਵੜ ਹੈ, ਇੱਥੇ ਨਹੀਂ ਵੜ ਸਕਦੇ ਸਿੱਖ।
ਇਹਾਂ ਰਾਤ ਕੋ ਢੁਕਣ ਨਾ ਪਾਵੈ,
ਇਹਦੇ ਰਾਤ ਨੂੰ ਨੀ ਅਸੀਂ ਆਉਣ ਦਿੰਦੇ, ਦਿਨ ਕੀ ਹੈ,
ਪੰਛੀ ਨੀਰ ਦਿਨ ਪੀਣ ਨਾ ਪਾਵੈ,
ਕਿਤੇ ਪੰਛੀ ਨੀ ਪਾਣੀ ਪੀ ਸਕਦਾ ਸਰੋਵਰ ਚ, ਹੁਣ ਚਿੜੀ ਨੀ ਪਰ ਮਾਰ ਸਕਦੀ।
ਦੋਹਰਾ ਆਗੇ ਤੇ ਉਨ ਦਸ ਗੁਣੀ ਕਰੀ ਤਕੜਾਈ ਤਿੱਤ,
ਕਾਜੀ ਅਬਦੁਲ ਰਜ਼ਾਕ ਨੇ ਅੱਗੇ ਨਾਲੋਂ 10 ਗੁਣਾ ਜ਼ਿਆਦਾ ਸਖਤ ਪਹਿਰਾ ਕਰ ਦਿੱਤਾ, ਸਖਤ ਤਕੜਾਈ ਕਰ ਦਿੱਤੀ।
ਸੁਣੋ ਸੋ ਆਵਣ ਸਿੰਘ ਕੋ ਆਇਓ ਥੋ ਢੱਬ ਜਿੱਤ,
ਖਾਲਸਾ ਜੀ ਸਿੰਘਾਂ ਦਾ ਆਉਣਾ ਉਹਨੂੰ ਪਤਾ ਸੀ ਵੀ ਆਉਣਗੇ, ਪਹਿਰਾ ਲਾ ਦਿੱਤਾ।
ਸੁੱਖਾ ਸਿੰਘ ਤਬ ਯੋ ਕਹਿਓ ਰਾਤ ਨਹਾਉ ਤਬ ਚੋਰ,
ਸੁੱਖਾ ਸਿੰਘ ਨੇ ਸੋਚਿਆ ਤੇ ਕਿਹਾ, ਸਿੱਖਾ ਸਿੰਘ ਤਬ ਯਮ ਕਿਓ ਰਾਤ ਨਹਾਉ ਤੋ ਚੋਰ, ਰਾਤੀ ਨਹਾ ਕੇ ਜਾਵਾਂ ਤੇ ਫਿਰ ਚੋਰੀ ਹੈ ਨਾ, ਚੋਰੀ ਨੀ ਕਰਨੀ। ਹਾਂਜੀ,
ਨਹਾਵਾਂ ਗੋ ਮੈਂ ਦਿਨ ਬਿਖੈ ਸ੍ਰੀ ਸਤਿਗੁਰ ਕੇ ਜੋਰ,
ਮੈਂ ਨਹਾਵਾਂਗਾ ਸਰੋਵਰ ਅੰਮ੍ਰਿਤਸਰ ਦੇ ਵਿਚ ਸ੍ਰੀ ਗੁਰੂ ਰਾਮਦਾਸ ਦੀ ਕਿਰਪਾ ਨਾਲ, ਦਿਨੇ ਦੁਪਹਿਰੀ ਮੈਂ ਨਹਾਵਾਂਗਾ ਦਿਨ ਬਿਖੇ ਸ੍ਰੀ ਸਤਿਗੁਰੂ ਕੇ ਜੋਰ, ਗੁਰੂ ਰਾਮਦਾਸ ਦੀ ਕਿਰਪਾ ਹੋਵੇਗੀ, ਮੈਂ ਨੀ ਕਰਨਾ ਪਰ ਨਹਾ ਕੇ ਵਿਖਾਵਾਂਗਾ ਕਾਜੀ, ਆਵਾਂਗਾ ਮੈਂ ਤੂੰ ਰੋਕ ਲਈ। ਹਾਂਜੀ,
ਜਾਓ ਭਾਈ ਤਬੇ ਖਾਲਸੇ ਭਲੀ ਮਨਾਈ,
ਭਾਈ ਸੁੱਖਾ ਸਿੰਘ ਜੀ ਇਹ ਬਚਨ ਸੁਣ ਕੇ ਸਾਰੇ ਖਾਲਸੇ ਨੇ ਬੜਾ ਖੁਸ਼ੀ ਮਨਾਈ ਵੀ ਚਲੋ ਸਿੰਘ ਨਿਤਰਿਆ। ਹਾਂਜੀ,
ਸਤਿਗੁਰ ਪੈਜ ਰੱਖੇ ਤਬ ਭਾਈ,
ਸਿੰਘਾਂ ਨੇ ਆਸ਼ੀਰਵਾਦ ਦਿੱਤਾ, ਗੁਰੂ ਰਾਮਦਾਸ ਤੇਰੀ ਪੈਜ ਰੱਖਣਗੇ, ਅਰਦਾਸ ਕੀਤੀ ਸਾਰਿਆਂ ਨੇ।
ਯਹ ਹੈ ਸਿਰੋਂ ਪਰੇ ਕੀ ਬਾਤ,
ਇਹ ਕੰਮ ਔਖਾ, ਇਹ ਸਿਰ ਪਰੇ ਤੋਂ ਪਰੇ ਦੀ ਗੱਲ ਹੈ, ਸਿਰੋਂ ਪਰੇ ਦੀ, ਮੌਤ ਨਾਲ ਖੇਡ ਖੇਡਣੀ ਹੈ, ਜਾ ਕੇ ਹਰਿਮੰਦਰ ਸਾਹਿਬ ਜਾ ਕੇ ਵਾਪਸ ਆਉਣਾ ਕਿ ਨਹੀਂ ਆਉਣਾ, ਕੋਈ ਮਜ਼ਾਕ ਨਹੀਂ ਹੈ। ਪਹਿਲੀ ਗੱਲ ਤਾਂ ਉੱਥੇ ਜਾਣਾ ਹੀ ਔਖਾ, ਫਿਰ ਨਹਾਉਣਾ ਤੇ ਫਿਰ ਬਾਹਰ ਆਉਣਾ ਮੁਸ਼ਕਿਲ ਹੈ। ਹਾਂਜੀ,
ਕੌਣ ਸਕੈ ਕਰ ਤੁਮਰੋ ਸਾਥ,
ਤੇਰਾ ਸਾਥ ਕੌਣ ਦੇ ਸਕਦਾ ਸਿੰਘਾ, ਤੂੰ ਗੁਰੂ ਹੀ ਤੇਰੇ ਨਾਲ ਹੋਵੇਗਾ।
ਦੋਹਰਾ ਤੁਰਕਣ ਜਿਉ ਮੁੰਡਾਸਾ ਬੰਦਿਓ ਲਈ ਸੋ ਹੱਥ ਕਮਾਨ।
ਭਾਈ ਸਾਹਿਬ, ਭਾਈ ਸੁਖਾ ਸਿੰਘ ਜੀ ਨੇ ਪੱਗ ਦਾ ਸਟਾਇਲ ਮੁਗਲੀਆ ਕਰ ਲਿਆ, ਮੁਸਲਮਾਨਾਂ ਦੀ ਤਰ੍ਹਾਂ ਮੁੰਡਾਸਾ ਮਾਰ ਲਿਆ, ਜਿਵੇਂ ਉਹ ਪੱਗ ਬੰਨਦੇ ਹੈ ਨਾ ਮੁਸਲਮਾਨੀ ਤਰੀਕੇ ਦੀ, ਉਦਾਂ ਦੀ ਪੱਗ ਚੌੜੀ ਜੀ ਕਰਕੇ ਬੰਨ ਲਈ ਤੇ ਮੁੰਡਾਸਾ ਮਾਰ ਲਿਆ, ਮੂੰਹ ਦੇ ਉੱਤੇ ਕੱਪੜਾ ਕਰ ਲਿਆ।
ਸਵਾ ਪਹਿਰ ਦਿਨ ਜਬ ਰਹੇ ਲਾਹੌਰ ਰਾਹੋ ਲਿਓ ਆਣ।
ਸਵਾ ਪਹਿਰ ਦਿਨ ਬਾਕੀ ਰਹਿੰਦਾ ਸੀਗਾ, ਯਾਨੀ ਕਿ ਸ਼ਾਮ ਦੇ ਕੋਈ 4 ਵਜੇ ਦਾ ਟਾਈਮ ਮੰਨ ਲਓ, ਤੇ ਉਸ ਵੇਲੇ ਲਾਹੌਰ ਵਾਲੇ ਪਾਸਿਓ ਜਿਹੜੀ ਸੜਕ ਆਉਂਦੀ ਨਾ ਅੰਮ੍ਰਿਤਸਰ ਨੂੰ, ਉਹ ਲਾਹੌਰ ਵਾਲੇ ਪਾਸਿਓ ਆਇਆ ਵੀ ਉਹਨਾਂ ਨੂੰ ਰਸਤੇ ਵਾਲੇ ਨੂੰ ਲੱਗੇ ਵੀ ਲਾਹੌਰੋਂ ਕੋਈ ਸਿਪਾਹੀ ਆ ਰਿਹਾ। ਦੇਖੋ ਸਿੰਘਾਂ ਦੀ ਨੀਤੀ, ਉਧਰ ਫੌਜ ਆਉਂਦੀ ਸੀ ਨਾ ਲਾਹੌਰ ਤੋਂ ਤੁਰਕਾਂ ਦੀ, ਉਹਨਾਂ ਤੁਰਕਾਂ ਦੀ ਫੌਜ ਦੇ ਵਾਲੇ ਰਸਤੇੋਂ ਆਇਆ ਵੀ ਤੁਰਕਾਂ ਨੂੰ ਰਸਤੇ ਚ ਇਹ ਨਾ ਹੋ ਸ਼ੱਕ ਪੈ ਜਾਏ ਵੀ ਸਿੱਖ ਆ ਰਿਹਾ, ਉਹਨਾਂ ਦਾ ਭੇਸ ਬਣਾ ਕੇ ਆ ਗਿਆ ਸੁਖਾ ਸਿੰਘ।
ਜਾਓ ਭਾਈ ਸਰਾਂ ਰਸਤੇ ਢਿੱਗ ਆਇਓ ਤਲਾਈ।
ਸਰਾਂ ਵਾਲੇ ਪਾਸਿਓ ਦੀ ਸ੍ਰੀ ਦਰਬਾਰ ਸਾਹਿਬ ਸਰੋਵਰ ਦੇ ਕਿਨਾਰੇ ਆ ਗਿਆ ਘੋੜਾ ਲੈ ਕੇ।
ਜਲ ਪੀਵਣ ਕੋ ਕਰਿਓ ਬਲਾਈ,
ਪਾਣੀ ਪੀਣ ਦਾ ਬਹਾਨਾ ਕੀਤਾ, ਜਿਵੇਂ ਘੋੜਿਆਂ ਨੂੰ ਪਾਣੀ ਉਹ ਵੀ ਉੱਥੋਂ ਹੀ ਪਿਆਉਂਦੇ ਸੀ ਨਾ ਤੁਰਕ ਵੀ ਸਰੋਵਰ ਤੋਂ, ਜਿੱਥੇ ਅੱਜ ਕੱਲ ਦੁੱਖ ਭੰਜਨੀ ਬੇਰੀ ਹੈ ਨਾ, ਉਹਦੇ ਲਾਗੇ 68 ਤੀਰਥ ਥੜਾ ਹੈ, ਤੇ ਉਹਦੇ ਲਾਗੇ ਥੋੜਾ ਜਿਹਾ ਅਗਲੇ ਪਾਸੇ ਜਿੱਥੇ ਟੂਟੀਆਂ ਵੀ ਬਣੀਆਂ ਹੋਈਆਂ ਨੇ ਪਾਣੀ ਇਸ਼ਨਾਨ ਕਰਕੇ ਫਿਰ ਸੰਗਤਾਂ ਇਸ਼ਨਾਨ ਕਰਦੀਆਂ, ਯਾਨੀ ਬਾਬਾ ਦੀਪ ਸਿੰਘ ਵਾਲੇ ਪਾਸੇ ਨਾ ਜਾਈਏ ਤੇ ਉਸ ਤੋਂ ਪਹਿਲਾਂ ਇਧਰੋਂ ਲੰਗਰ ਵਾਲੇ ਪਾਸਿਓ ਵੜੀਏ ਥੱਲੇ ਉਤਰੀਏ ਤੇ ਸਾਹਮਣੇ ਬਿਲਕੁਲ ਕਹਿ ਲਓ ਉਸ ਜਗ੍ਹਾ ਤੇ ਘੋੜਾ ਖੜਾ ਕਰਕੇ
ਅੱਗੇ ਕਰਕੇ ਅੰਮ੍ਰਿਤ ਪਿਲਾਇਆ,
ਅੱਗੇ ਕਰਕੇ ਘੋੜੇ ਨੂੰ ਜਲ ਛਕਾਇਆ ਅੰਮ੍ਰਿਤ ਪਿਲਾਇਆ। ਦੇਖੋ ਇਹਨੂੰ ਪਾਣੀ ਨੀ ਕਿਹਾ ਇਸ ਭਾਈ ਰਤਨ ਸਿੰਘ ਜੀ ਨੇ, ਜਿੰਨਾ ਵੀ ਸਰੋਵਰ ਦਾ ਜਲ ਜਿੱਥੇ ਵੀ ਆਉਂਦਾ ਅੰਮ੍ਰਿਤ ਕਰਕੇ ਲਿਖ ਰਹੇ ਆ, ਅੱਗੇ ਕਰਕੇ ਘੋੜੇ ਨੂੰ ਅੰਮ੍ਰਿਤ ਛਕਾਇਆ।
ਉਤਰ ਘੋੜੇ ਤੇ ਚੁੱਭਾ ਲਾਇਆ,
ਆਪ ਵੀ ਘੋੜੇ ਨੂੰ ਉਤਰਿਆ ਥੱਲੇ ਤੇ ਸਰੋਵਰ ਚ ਚੁੱਭਾ ਮਾਰਿਆ।
ਸਿਰੋ ਮੁੰਦਾਸਾ ਦੂਰ ਸੋ ਕੀਨਾ,
ਫੇਰ ਸਾਧ ਸਕੇ ਜੀ ਉਹਨੇ ਸੋਚਿਆ ਬਈ ਇਹ ਤੁਰਕ ਦੇ ਸਮਝੀ ਜਾਂਦੇ ਬੰਦਾ ਸਾਡਾ ਹੀ ਨਹਾਉਂਦਾ ਪਿਆ, ਇਵੇਂ ਚਲਾ ਗਿਆ ਤੇ ਫਿਰ ਕੀ ਪਤਾ ਲੱਗਿਆ ਇਹਨਾਂ ਨੂੰ। ਉਹਨੇ ਫਿਰ ਸਿਰ ਤੋਂ ਦਸਤਾਰ ਲਾਈ। ਅੱਜ ਵੀ ਨਿਹੰਗ ਸਿੰਘ ਜਿਹੜੇ ਹੈ ਨਾ ਉਸ ਜਗ੍ਹਾ ਤੇ ਇਸ਼ਨਾਨ ਨੰਗੇ ਸਿਰ ਕਰਦੇ ਆ, ਆਮ ਲੋਕ ਨਹੀਂ ਨੰਗੇ ਸਿਰ ਨਹਾ ਸਕਦੇ ਸਰੋਵਰ ਚ, ਪਰ ਉੱਥੇ ਇਸ਼ਨਾਨ ਕਰਦੇ ਉਹ ਨੰਗੇ ਸਿਰ ਕਰਦੇ ਆ। ਕਿਉਂ ਕਰਦੇ ਹੋ? ਕਹਿੰਦੇ ਸੁਖਾ ਸਿੰਘ ਨੇ ਇੱਥੇ ਤੁਰਕਾਂ ਨੂੰ ਕੇਸ ਨੰਗੇ ਕਰਕੇ ਦਿਖਾਏ ਸੀ, ਉਹ ਮਰਿਆਦਾ ਚਲੀ ਆਉਂਦੀ ਅੱਜ ਤੱਕ ਪੁਰਾਣੇ ਗ੍ਰੰਥਾਂ ਚ ਲਿਖਿਆ ਹੋਇਆ, ਬਾਕੀ ਸਾਰੇ ਸਿਰ ਕੱਜ ਕੇ ਇਸ਼ਨਾਨ ਕਰਨ ਦੀ ਮਰਿਆਦਾ, ਪਰ ਉਸ ਜਗ੍ਹਾ ਤੇ ਇਸ਼ਨਾਨ ਨੰਗੇ ਸਿਰ ਕਰਨ ਦੀ ਇਹ ਪੁਰਾਣੀ ਪਰੰਪਰਾ ਸੀ, ਹੁਣ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਨਾ ਗੱਲਾਂ ਦਾ। ਸੋ ਕਹਿੰਦੇ ਸੁਖਾ ਸਿੰਘ ਨੇ ਨਾ ਆਪਣੇ ਕੇਸ ਉਹ ਸਰੋਵਰ ਦੇ ਵਿਚ ਖੋਲੇ ਨਾ, ਜਦੋਂ ਉਹ ਕੇਸ ਜਲ ਦੇ ਉੱਤੇ ਤਰਨ ਲੱਗੇ ਲੰਮੇ ਲੰਮੇ।
ਸਭ ਤੁਰਕਣ ਨੇ ਅਚੰਬਾ ਚੀਨਾ,
ਤੁਰਕ ਪਹਿਲਾਂ ਦੇ ਸਮੇਂ ਦੇ ਸਾਡਾ ਹੀ ਬੰਦਾ ਨਹਾ ਰਿਹਾ ਕੋਈ ਪਾਣੀ ਪੀ ਰਿਹਾ, ਕਿਉਂਕਿ ਉਹ ਭੇਸ ਉਹਨਾਂ ਵਾਲਾ ਸੀਗਾ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਰਕ ਦਾੜੀ ਰੱਖ ਲੈਂਦੇ, ਸਿਰ ਮੁੰਨਦੇ ਆ, ਕੇਸ ਸਿਰ ਤੇ ਨਹੀਂ ਰੱਖਦੇ। ਸਿੰਘਾਂ ਦੇ ਕੇਸ ਸਾਰੇ ਹੀ ਸਾਬਤ ਹੁੰਦੇ ਆ। ਉਹ ਸਿੰਘ ਜਦੋਂ ਵੇਖਿਆ ਵੀ ਇਹ ਤੇ ਸਿੰਘ ਹੈ ਗੁਰੂ ਕਾ ਕੋਈ, ਹੈਰਾਨ ਹੋ ਗਏ ਤੇ ਫੜੋ ਫੜੋ ਦਾ ਰੌਲਾ ਪੈ ਗਿਆ।
ਘੋੜੇ ਸੋ ਇਨ ਕੀਆ ਇਸ਼ਨਾਨ,
ਸਿੰਘ ਨੇ ਘੋੜੇ ਨੂੰ ਜਲ ਛਕਾਇਆ, ਆਪ ਇਸ਼ਨਾਨ ਕੀਤਾ ਸਾਧ ਦੇ ਸਾਹਮਣੇ।
ਹੈ ਹਿੰਦੂ ਨਹਿ ਮੁਸਲਮਾਨ,
ਇਹ ਹਿੰਦੂ ਹੈ ਸਿੱਖ ਹੈ, ਮੁਸਲਮਾਨ ਨਹੀਂ ਹੋ ਸਕਦਾ।
ਤਾਉ ਲਓ ਸਿੰਘ ਅਕਾਲ ਉਚਾਰਾ,
ਇਹ ਜਿਹਨੇ ਉਹਨਾਂ ਨੇ ਕਿਹਾ ਨਾ ਵੀ ਇਹ ਤੇ ਸਿੱਖ ਹੈ, ਤੇ ਉਸੇ ਵੇਲੇ ਅਕਾਲ ਦਾ ਚਕਾਰਾ ਗਜਾ ਕੇ
ਪਗੜੇ ਸਣੇ ਸੋ ਚੁੱਭਾ ਮਾਰਾ,
ਸਣੇ ਦਸਤਾਰ ਤੇ ਨਹਾ ਕੇ ਘੋੜੇ ਦੇ ਛਾਲ ਮਾਰ ਗਿਆ।
ਸਿੰਘ ਨਿਕਲ ਫਿਰ ਬਾਹਰ ਆਇਆ,
ਬਾਹਰ ਆਇਆ ਨਿਕਲ ਕੇ ਭਾਈ ਸੁਖਾ ਸਿੰਘ ਸਰੋਵਰ ਚੋ,
ਤੁਰਕਾਂ ਕੋ ਲਲਕਾਰ ਸੁਣਾਇਆ,
ਔਰ ਤੁਰਕਾਂ ਨੂੰ ਲਲਕਾਰ ਕੇ ਬੋਲਿਆ ਗਰਜ ਕੇ,
ਆਵੋ ਕੋ ਸਨਮੁਖ ਹਮ ਪਾਹੀ,
ਆਜੋ ਮੇਰੇ ਸਾਹਮਣੇ ਜਿਹਨੇ ਆਉਣਾ ਰੋਕ ਲੋ,
ਨਹੀਂ ਤੋ ਭੱਜੋ ਛੱਡ ਹਮਰੋ ਰਾਹੀ,
ਜੇ ਜਾਨ ਪਿਆਰੀ ਤਾਂ ਰਾਹ ਛੱਡ ਕੇ ਪਰਾਂ ਹਟ ਜਾਓ, ਖਾਲਸਾ ਜਾ ਰਿਹਾ ਜੇ।
ਕਾਢ ਤੇਗ ਜਦ ਸਿੰਘ ਚਮਕਾਈ,
ਜਦੋਂ ਮਿਆਨ ਚ ਤੇਗ ਕੱਢ ਕੇ ਚਮਕਾਈ ਨਾ ਸੁਖਾ ਸਿੰਘ ਨੇ,
ਉਹ ਨਾ ਠਹਿਰਿਓ ਸਭ ਗਏ ਧਾਈ,
ਜਿਹੜੇ ਅੱਗੇ ਖੜੇ ਸੀ ਮਾਰਸ਼ਾਲਾਂ ਪਿਛਾਂ ਹਟ ਕੇ ਰਾਹ ਖਾਲੀ ਕਰ ਗਏ।
ਦੋਹਰਾ ਏਧਰ ਉਧਰ ਹੋ ਗਏ, ਛਾੜ ਦਿਓ ਉਨ ਰਾਹੇ,
ਉਹਨਾਂ ਦਾ ਹੌਸਲਾ ਨਾ ਪਿਆ ਵੀ ਅੱਗੇ ਖਲੋਈਏ ਰੋਕੀਏ ਘੋੜਾ ਫੜੀਏ, ਇਧਰ ਉਧਰ ਹੋ ਗਏ ਤੇ ਸਿੰਘ ਅੱਡੀ ਲਾ ਕੇ ਹਵਾ ਚ ਹੋ ਗਿਆ। ਹਾਂਜੀ,
ਤੀਰ ਸੋ ਗੋਲੀ ਤਿੰਨ ਘਣੀ ਪਾਛੇ ਦਈ ਚਲਾਏ,
ਜਦੋਂ ਘੋੜਾ ਉਹਦਾ ਹਵਾ ਨਾਲ ਗੱਲਾਂ ਕਰਨ ਲੱਗਾ, ਉਹਨਾਂ ਪਿੱਛੋਂ ਤੀਰਾਂ ਤੇ ਗੋਲੀਆਂ ਨਾਲ ਬੜੇ ਨਿਸ਼ਾਨੇ ਲਾਣੇ ਚਾਹੇ, ਪਰ ਗੁਰੂ ਰਾਮਦਾਸ ਦੀ ਕਿਰਪਾ ਇੱਕ ਵੀ ਗੋਲੀ ਤੀਰ ਭਾਈ ਸੁਖਾ ਸਿੰਘ ਨੂੰ ਨਹੀਂ ਲੱਗਾ।
ਕਿਉ ਪਈ ਤੀਰ ਗੋਲੀ ਕੋ ਨਾਹਨ ਲਾਗੀ।
ਨਾ ਕੋਈ ਤੀਰ ਲੱਗਾ ਨਾ ਗੋਲੀ ਲੱਗੀ। ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਚ ਇਸ਼ਨਾਨ ਕਰਕੇ ਦਿਨ ਦਿਹਾੜੇ ਸਭ ਨੂੰ ਦਿਖਾ ਕੇ ਵੀ ਸਿੰਘ ਹੀ ਨਹਾ ਕੇ ਗਿਆ, ਇਹ ਨੀ ਵੀ ਤੁਰਕ ਨਹਾ ਕੇ ਗਿਆ, ਸ਼ੋ ਕਰਕੇ ਆਪਣੇ ਕੇਸ ਦਿਖਾ ਕੇ ਗਿਆ ਹੈ।
ਸਿੰਘ ਕੋ ਘੋੜਾ ਲੰਘਿਓ ਆਗੀ।
ਸਿੰਘ ਦਾ ਘੋੜਾ ਅੱਗੇ ਲੰਘ ਗਿਆ ਦੂਰ,
ਪਿੱਛੇ ਲੱਗੇ ਤੇ ਉਹ ਸਕੇ ਨਾ ਮੇਲ।
ਜਿਹੜੇ ਪਿੱਛੇ 50 ਕੁ ਸਿਪਾਹੀ ਸੀਗੇ ਨਾ ਸਰੋਵਰ ਦੇ ਕੰਡੇ, ਉਹ ਆਪਣੇ ਘੋੜੇ ਕੱਸ ਕੇ ਤੁਰ ਦੌੜੇ ਵੀ ਫੜੀਏ ਉਹਨੂੰ, ਪਰ ਉਹਨਾਂ ਨੂੰ ਇਹ ਨੀ ਸੀ ਪਤਾ ਖਾਲਸੇ ਨੇ ਇੱਕ ਹੋਰ ਵੀ ਵਿਉਂਤਬੰਦੀ ਕੀਤੀ ਹੋਈ ਸੀ। ਜਿਹੜਾ ਅੰਮ੍ਰਿਤਸਰ ਤੋਂ ਸੁਲਤਾਨਵਿੰਡ ਵਾਲਾ ਪਾਸਾ ਹੈ ਨਾ, ਉਧਰ ਨੂੰ ਘੋੜਾ ਦੜਾਇਆ ਉਹਨੇ, ਤੇ ਉਧਰ ਝਾੜੀਆਂ ਜੀਆਂ ਸੀ, ਬੇਰੀਆਂ ਜੀਆਂ, ਉਹਦੇ ਵਿਚ ਉਹ ਬੇਰੀਆਂ ਜੀਆਂ ਝਾੜੀਆਂ ਦੇ ਵਿਚ 50 ਕੁ ਸਿੰਘ ਲੁਕਾਏ ਹੋਏ ਸੀ ਸੁਖਾ ਸਿੰਘ ਨੇ ਪਹਿਲਾਂ। ਉਹਨਾਂ ਕਹਿੰਦੇ ਇੱਥੇ ਗੁੱਪ ਧੋ ਕੇ ਬੈਠੇ ਰਹਿਣਾ, ਮੈਂ ਇਧਰ ਘੋੜਾ ਦੜਾਵਾਂਗਾ, ਇਹ ਮੇਰੇ ਪਿੱਛੇ ਜਾਣਗੇ, ਤੇ ਜਦੋਂ ਮੇਰੇ ਪਿੱਛੇ ਜਾਣਗੇ ਤੁਸੀਂ ਪਿੱਛੋਂ ਇਹਨਾਂ ਦਾ ਕੀਰਤਨ ਸੋਹਿਲਾ ਪੜਿਆ ਜੇ। ਉਹ ਸਿੰਘ ਪਿੱਛੇ ਬੈਠੇ ਰਹੇ ਗੁੱਪ ਧੋ ਕੇ, ਸੁਖਾ ਸਿੰਘ ਲੰਘ ਗਿਆ। ਉਹ ਜਿਹੜੇ ਕਾਜੀ ਅਬਦੁਲ ਰਜ਼ਾਕ ਦੇ ਸਿਪਾਹੀ ਦਰਬਾਰ ਸਾਹਿਬ ਦੇ ਉੱਤੇ ਪਹਿਰਾ ਲਾਈ ਬੈਠੇ ਸੀਗੇ, ਉਹ ਭਾਈ ਸੁਖਾ ਸਿੰਘ ਨੂੰ ਫੜਨ ਲਈ ਜਦੋਂ ਪਿਛਾਂ ਗਏ ਨਾ, ਉਹ ਪਿਛਲੇ ਜਿਹੜੇ ਗੁਪਤ ਬੈਠੇ ਸੀ ਉਹਨਾਂ ਨੇ ਗੋਲੀਆਂ ਸਿੱਧੀਆਂ ਪਿੱਛੋਂ ਘੋੜਿਆਂ ਨੂੰ ਛੱਡੀਆਂ ਇਹਨਾਂ ਨੂੰ, ਤੇ 50-60 ਕਾਜੀ ਅਬਦੁਲ ਰਜ਼ਾਕ ਦੇ ਬੰਦੇ ਸਾਫ ਕਰ ਦਿੱਤੇ। ਹਾਂਜੀ,
ਇਸ ਵਿਧ ਸਿੰਘ ਜੀ ਖੇਡੀ ਖੇਲ,
ਇਸ ਤਰ੍ਹਾਂ ਦੀ ਖੇਡ ਖੇਡੀ ਆ ਸਿੰਘ ਜੀ ਨੇ। ਭਾਈ ਸਾਹਿਬ ਭਾਈ ਸੁਖਾ ਸਿੰਘ ਜੀ ਇਹ ਬੜੇ ਬਹਾਦਰ ਸੂਰਮੇ ਹੋਏ ਆ। ਹਾਂਜੀ,
ਕੁੰਡਲੀਆ ਘੱਲ ਸਿਪਾਹੀ ਸੱਦ ਲਈ ਰਈਅਤ ਸਭੀ ਨਵਾਬ।
ਜਦੋਂ ਇਹ ਕਾਰਨਾਮਾ ਕੀਤਾ ਸੁਖਾ ਸਿੰਘ ਨੇ, ਇਹਦੀ ਖਬਰ ਫੇਰ ਨਵਾਬ ਕੋਲ ਪਹੁੰਚ ਗਈ। ਅਬਦੁਲ ਰਜ਼ਾਕ ਨੇ ਰਿਪੋਰਟ ਦਿੱਤੀ ਵੀ ਮੈਂ ਤਾਂ ਬੜੀ ਸਖਤੀ ਕਰ ਰਿਹਾ ਜੀ, ਉਹ ਇੱਕ ਬੰਦਾ ਆ ਕੇ ਫੇਰ ਨਹਾ ਗਿਆ ਸਿੱਖਾਂ ਦਾ ਕਹਿੰਦੇ, ਫੇਰ ਉਹ ਸਰੋਵਰ ਦੇ ਉੱਤੇ ਨਹਾ ਕੇ ਤੇ ਨਿਕਲ ਗਿਆ, ਤੇ ਅਸੀਂ ਉਹਦੇ ਬੰਦੇ ਬੜੇ ਘੱਲੇ, ਉਹ ਸਾਰੇ ਮਾਰੇ ਗਏ। ਉਹ ਪਿੱਛੋਂ ਦੀ ਸਾਡੇ ਨਾਲ ਏਦਾਂ ਦੀ ਗੇਮ ਖੇਡ ਗਿਆ, ਸਾਨੂੰ ਪਤਾ ਹੀ ਨਹੀਂ ਲੱਗਾ ਵੀ ਕੀ ਕਰ ਗਏ ਨੇ, 50-60 ਬੰਦੇ ਮਾਰ ਕੇ ਲੰਘ ਗਏ ਨੇ। ਇਹ ਜਦੋਂ ਖਬਰ ਲਾਹੌਰ ਪਹੁੰਚੀ ਤੇ ਜ਼ਕਰੀਆ ਖਾਨ ਨੇ ਪੰਜਾਬ ਦੇ ਜਿੰਨੇ ਸੀ ਨਾ ਉਹ ਟਾਊਟ ਇਕੱਠੇ ਕਰ ਲਏ, ਸਾਰਿਆਂ ਨੂੰ ਸੱਦ ਕੇ ਝਾੜਾਂ ਪਾਈਆਂ, ਉਹ ਤੁਸੀਂ ਤਾਂ ਕਹਿੰਦੇ ਸੀ ਸਿੱਖ ਖਤਮ ਹੋ ਗਏ, ਕਿੱਥੋਂ ਆ ਗਿਆ, ਇਹ ਨਹਾ ਕਿਵੇਂ ਚਲਾ ਗਿਆ ਜੇ ਪੰਜਾਬ ਚ ਹੈ ਹੀ ਨਹੀਂ ਸਿੱਖ।
ਰਤਨ ਸਿੰਘ ਤੇ ਸੋ ਸੁਣੋ ਜੋ ਉਨ ਦਿਓ ਆਵਾਜ਼।
ਜੋ ਜ਼ਕਰੀਆ ਖਾਨ ਬਹਾਦਰ ਲਾਹੌਰ ਦੇ ਸੂਬੇਦਾਰ ਨੇ ਖਾਲਸੇ ਨੂੰ ਕਤਲੇਆਮ ਕਰਨ ਦਾ ਹੁਕਮ ਦਿੱਤਾ, ਉਹ ਸੁਣੋ।
ਜੋ ਉਨ ਦਿਓ ਆਵਾਜ਼ ਸੋ ਸਭ ਲਿਖਿਓ ਨਾ ਜਾਵੇ।
ਜੋ ਉਹਨੇ ਹੁਕਮ ਦਿੱਤਾ ਉਹ ਬੜਾ ਹੀ ਕਹਿਰ ਦਾ ਹੁਕਮ ਸੀਗਾ, ਉਹ ਲਿਖਿਆ ਨਹੀਂ ਜਾ ਸਕਦਾ। ਕਹਿੰਦੇ ਕਲਮ ਕੰਬਦੀ ਹੈ, ਜ਼ਬਾਨ ਥਥਲਾਂਦੀ ਹੈ, ਜੋ ਉਸ ਜ਼ਕਰੀਆ ਖਾਨ ਨੇ ਖਾਲਸੇ ਨੂੰ ਖਤਮ ਕਰਨ ਦੇ ਲਈ ਬੱਚੇ ਬੁੱਢੇ ਮਾਰ ਦੇਣ ਲਈ ਹੁਕਮ ਦਿੱਤਾ।
ਆਪ ਥਕਿਓ ਦੇ ਦੁੱਖ ਔਰ ਸਭ ਲੋਕ ਸਿਖਾਵੇ।
ਆਪ ਤੇ ਸਿੰਘਾਂ ਨੂੰ ਦੁੱਖ ਦੇ ਕੇ, ਤਸੀਹੇ ਦੇ ਕੇ ਜ਼ਕਰੀਆ ਥੱਕ ਗਿਆ ਸੀ, ਹੁਣ ਲੋਕਾਂ ਨੂੰ ਸਿੰਘਾਂ ਦੇ ਮਗਰ ਲਾ ਰਿਹਾ ਹੈ।
ਬਹਾਵਲ ਲੁੱਟੀ ਪੰਜਾਬ ਕਸ਼ਮੀਰ ਸੋ ਪਰਬਤ ਵੱਲ।
ਕਹਿੰਦੇ ਬਹਾਵਲਪੁਰ ਦਾ ਇਲਾਕਾ ਵੀ ਸਿੰਘਾਂ ਨੇ ਲੁੱਟ ਲਿਆ, ਕਸ਼ਮੀਰ ਦਾ ਲੁੱਟ ਲਿਆ, ਪਹਾੜ ਦੀ ਸਾਰੀ ਤਰਾਈ ਲੁੱਟ ਲਈ।
ਕੇਸਨ ਵਾਲਣ ਨਹਿ ਛੱਡਿਓ ਨਵਾਬ ਲਿਖਿਓ ਦਿਓ ਘੱਲ।
ਉਹਨੇ ਹੁਕਮ ਦਿੱਤਾ ਵੀ ਮੈਂ ਸੁਣਿਆ ਵੀ ਕੁਝ ਸਿੰਘ ਕਸ਼ਮੀਰ ਦੀ ਘਾਟੀ ਚ ਰਹਿੰਦੇ ਆ, ਇੱਕ ਬਾਬਾ ਰੋਚਾ ਸਿੰਘ ਜੀ ਹੋਏ ਆ, ਉਹਨਾਂ ਦਾ ਮੈਂ ਹੁਣੇ ਹੁਣੇ ਕਸ਼ਮੀਰ ਜਾ ਕੇ ਅਸਥਾਨ ਦੇਖ ਕੇ ਆਇਆ, ਉਹ ਮਹਾਂਪੁਰਸ਼ 400-500 ਸਿੰਘਾਂ ਦਾ ਜਥਾ ਲੈ ਕੇ ਕਸ਼ਮੀਰ ਸਾਰੇ ਫਤਿਹ ਕਰਨ ਗਏ, ਤੇ ਕਈ ਥਾਵਾਂ ਤੇ ਕਸ਼ਮੀਰ ਦੇ ਇਲਾਕੇ ਚ ਤੁਰਕਾਂ ਨਾਲ ਜੰਗ ਹੋਏ, ਤੇ ਉਥੇ ਸ੍ਰੀਨਗਰ ਤੋਂ ਕੋਈ 60-70 ਕਿਲੋਮੀਟਰ ਦੇ ਉੱਤੇ ਇੱਕ ਜਗ੍ਹਾ ਉੱਤੇ ਉਹਨਾਂ ਮਹਾਂਪੁਰਸ਼ਾਂ ਨੇ 14 ਸਾਲ ਬਹਿ ਕੇ ਤਪ ਕੀਤਾ ਹੈ। ਬੜੀ ਭਜਨੀਕ ਸ਼ਾਂਤਮਈ ਜਗ੍ਹਾ ਹੈ, ਸਿੰਘਾਂ ਦੇ ਉੱਥੇ ਦਲ ਰਹਿੰਦੇ ਰਹੇ ਕਿਸੇ ਸਮੇਂ ਵਿਚ। ਸੋ ਇਹੋ ਜਿਹਾ ਕਸ਼ਮੀਰ ਦੀ ਘਾਟੀ ਤੇ ਬਹਾਵਲਪੁਰ ਦਾ ਇਲਾਕਾ, ਯਾਨੀ ਜਿਹੜਾ ਲਾਹੌਰ ਤੋਂ ਦੂਰ ਦਾ ਇਲਾਕਾ ਸੀ ਨਾ, ਜ਼ਕਰੀਆ ਨੂੰ ਸੀਗਾ ਵੀ ਸਿੰਘ ਉੱਥੇ ਜਾ ਕੇ ਟਾਈਮ ਘੱਟ ਲੈਂਦੇ ਆ, ਉਹਨੇ ਉਧਰ ਵੀ ਹੁਕਮ ਭੇਜ ਦਿੱਤਾ ਵੀ ਜਿੱਥੇ ਸਿੱਖ ਆਉਂਦੇ ਨਾ ਮੈਂ ਕੋਈ ਨੀ ਲਿਹਾਜ਼ ਕਰਨਾ, ਜਿਹੜਾ ਸਿੱਖਾਂ ਨੂੰ ਪਨਾਹ ਦਊ, ਸਿੱਖਾਂ ਨੂੰ ਰੋਟੀ ਦਊ, ਸਿੱਖਾਂ ਨੂੰ ਰਹਿਣ ਲਈ ਥਾਂ ਦਊ, ਉਹਦੀ ਖੈਰ ਨਹੀਂ ਹੈ, ਸਾਰੇ ਫੜ ਫੜ ਕੇ ਮੇਰੇ ਕੋਲ ਭੇਜੋ ਸਿੱਖਾਂ ਨੂੰ। ਹਾਂਜੀ,
ਕਿਉ ਪਈ ਨਵਾਬ ਲਿਖਤ ਸਭ ਹਨ ਮੰਨ ਲਈ।
ਨਵਾਬ ਦੀ ਗੱਲ ਹੁਣ ਲਾਹੌਰ ਦੀ ਸਰਕਾਰ ਦੀ ਸਭ ਨੂੰ ਮੰਨਣੀ ਪੈਣੀ ਸੀ, ਮੰਨ ਲਈ ਸਾਰਿਆਂ ਨੇ।
ਸਿੰਘਾਂ ਨਾ ਰਹਿਣ ਖਰਾਬੀ ਭਈ,
ਸਿੰਘਾਂ ਨੂੰ ਰਹਿਣਾ ਔਖਾ ਹੋ ਗਿਆ, ਕੁਝ ਜਿਹੜੇ ਕਸ਼ਮੀਰ ਜੰਮੂ ਵੱਲ ਟਾਈਮ ਕੱਟ ਰਹੇ ਸੀ ਥੋੜੇ ਜਿਹੇ ਸਿੰਘ, ਉਹਨਾਂ ਨੂੰ ਵੀ ਪਰੇਸ਼ਾਨੀ ਆਈ, ਜਿਹੜੇ ਬਹਾਵਲਪੁਰ ਦੇ ਇਲਾਕੇ, ਪੰਜਾ ਸਾਹਿਬ, ਕਸ਼ਮੀਰ, ਇਧਰ ਸਾਰੇ ਸਿੱਖਾਂ ਨੂੰ ਹਰ ਥਾਂ ਤੇ ਪਰੇਸ਼ਾਨੀ ਆਈ।
ਤਬ ਸਿੰਘ ਊਹਾਂ ਤੇ ਨੱਠ ਆਏ,
ਸਿੰਘ ਉਧਰੋਂ ਨੱਠ ਕੇ ਫੇਰ ਮਾਝੇ ਨੂੰ ਆ ਗਏ।
ਕਹੂੰ ਜਗ੍ਹਾ ਨਹਿ ਰਹਿਣੇ ਪਏ,
ਮਾਝਾ ਛੱਡ ਕੇ ਗਏ ਸੀ ਤੇ ਉਧਰ ਗਏ ਸੀ ਵੀ ਲੋਕਾਂ ਦੇ ਟਾਈਮ ਕੱਟਾਂਗੇ, ਉੱਥੇ ਵੀ ਔਖਾ ਹੋ ਗਿਆ, ਫੇਰ ਪੰਜਾਬ ਚ ਆਉਣਾ ਪੈ ਗਿਆ।
ਦੋਹਰਾ ਰਹੇ ਹੋ ਕਛੂ ਦਰਿਆਓ ਤੇ ਬਚ ਮਤਾਬ ਕੋ ਕੋਟ,
ਇੱਕ ਮਤਾਬ ਦਾ ਕੋਟ ਕਰਕੇ ਜਗ੍ਹਾ ਹੈ ਜਿਹੜੀ ਦਰਿਆ ਦੇ ਕਿਨਾਰੇ ਹੋਣ ਕਰਕੇ ਬਚੀ ਹੋਈ ਸੀ।
ਇਹ ਥਾਂ ਸਿੰਘ ਕਛੂ ਆ ਛਿਪੇ ਦਰਿਆ ਬੇਲੇ ਓਟ,
ਉੱਥੇ ਦਰਿਆ ਦਾ ਬੇਲਾ ਸੀ, ਦਰਿਆ ਦਾ ਬੇਲਾ ਸਮਝਦੇ ਹੋ, ਦਰਿਆ ਦੇ ਕਿਨਾਰੇ ਤੇ ਬਰੇਤੀ ਦੇ ਵਿੱਚ ਕਿਤੇ ਕਿਤੇ ਨਾ ਕਾਨਾ ਜਾ ਸਰਕੜਾ ਜਾ ਉਹ ਪੈਦਾ ਹੋ ਜਾਂਦਾ, ਉਹਦੇ ਵਿੱਚ ਸਰਕਾਰ ਜਿਹੜੀ ਆ ਉਹ ਆਮ ਵੜਦੀ ਕੋਈ ਨੀ, ਤੇ ਸਿੰਘ ਉੱਥੇ ਟਾਈਮ ਕੱਟਦੇ ਸੀਗੇ। ਉਹ ਮਤਾਬ ਦਾ ਕੋਟ ਕੋਈ ਸਥਾਨ ਜਿੱਥੇ ਇਹ ਭਾਣਾ ਵਰਤਿਆ,
ਚਾਉ ਪਈ ਗਏ ਹਲਕਾਰੇ ਦੇਖ ਤੇ ਥਾਉ,
ਸਿੰਘਾਂ ਨੂੰ ਉੱਥੇ ਬੈਠਿਆਂ ਨੂੰ ਦੇਖ ਕੇ ਸਰਕਾਰ ਦੇ ਸੂਹੀਏ ਹਲਕਾਰੇ ਲਾਹੌਰ ਜਾ ਪਹੁੰਚੇ।
ਕਹੇ ਫੌਜਦਾਰ ਕੁਝ ਸ਼ਿਕਾਰ ਦਿਖਾਉ,
ਫੌਜਦਾਰ ਨੂੰ ਕਹਿਣ ਲੱਗੇ ਜੀ ਸ਼ਿਕਾਰ ਲੱਭ ਗਿਆ, ਸਿੱਖ ਲੱਭ ਗਏ ਨੇ, ਤੁਹਾਨੂੰ ਦਿਖਾਈਏ, ਚਲੋ ਸ਼ਿਕਾਰ ਖੇਡੋ ਸਿੱਖਾਂ ਦਾ।
ਭੁੱਖੇ ਨਾਂਗੇ ਸ਼ਸਤਰ ਹੀਨੇ,
ਉਹਨਾਂ ਸਿੱਖਾਂ ਕੋਲ ਖਾਣ ਨੂੰ ਰੋਟੀ ਨੀ, ਪਾਣ ਨੂੰ ਕੱਪੜਾ ਨੀ, ਤੇ ਵਧੀਆ ਸ਼ਸਤਰ ਵੀ ਸਿੱਖਾਂ ਕੋਲ ਕੋਈ ਨੀ, ਮਾਰ ਉਹਨਾਂ ਨੂੰ।
ਭਾਜਤ ਥਕਤ ਭਏ ਬਲ ਖੀਨੇ,
ਔਰ ਭਜੇ ਦੌੜੇ ਕਸ਼ਮੀਰ ਵੱਲੋਂ ਆਏ ਨੇ, ਉਹਨਾਂ ਦੇ ਅੰਦਰ ਜਾਨ ਕੋਈ ਨਹੀਂ।
ਤੁਰਤ ਜਾਏ ਤਿੰਨ ਪਕੜ ਸੋ ਲਾਇਓ,
ਸਾਧ ਸੰਗਤ ਜੀ ਉਹ ਸਿੰਘ ਵਿਚਾਰੇ ਕਮਜ਼ੋਰ ਸਨ, ਭਾਵ ਉਹਨਾਂ ਕੋਲ ਸ਼ਸਤਰ ਵੀ ਕੋਈ ਨਹੀਂ ਸੀ, ਭੁੱਖ ਨੰਗ ਨਾਲ ਸਤਾਏ ਹੋਏ ਸੀ। ਫੌਜਦਾਰ ਨੇ ਉਹ ਸਿੰਘ ਜਾ ਕੇ ਮਤਾਬ ਦੇ ਕੋਟ ਤੋਂ ਫੜ ਲਏ ਝੱਲ ਵਿੱਚੋਂ,
ਫੜ ਕਰ ਤਿੰਨਾਂ ਲਾਹੌਰ ਪਹੁੰਚਾਇਓ,
ਤੇ ਲਾਹੌਰ ਜਕਰੀਏ ਕੋਲ ਭੇਜ ਦਿੱਤਾ ਸਿੰਘਾਂ ਦਾ, ਉਹ ਗ੍ਰਿਫਤਾਰ ਕੀਤਾ ਜਥਾ।
ਬਹੁਤ ਇਨਾਮ ਨੇ ਬਾਬਾ ਹੈ ਪਾਵੋ,
ਤੇ ਉਸ ਵੇਲੇ ਨਵਾਬ ਨੇ ਉਹ ਬੰਦਿਆਂ ਨੂੰ ਬੜਾ ਇਨਾਮ ਦਿੱਤਾ ਜਿਹੜੇ ਉਹਨਾਂ ਸਿੰਘਾਂ ਨੂੰ ਫੜ ਕੇ ਲਿਆਏ।
ਚੜੋ ਅਬੈ ਕੱਛ ਦੇਰ ਨਾ ਲਾਵੋ,
ਤੇ ਨਾਲੇ ਕਹਿਣ ਲੱਗਾ ਚੜੋ ਹੋਰ ਵੀ ਜਿੱਥੇ ਜਿੱਥੇ ਸਿੱਖ ਨੇ ਸਾਰੇ ਫੜ ਕੇ ਲਿਆਓ।
ਜਾਓ ਸੁਣ ਉਨ ਤੇ ਜਮਾ ਸੋਦਾਰ,
ਉਹਨਾਂ ਦੀ ਗੱਲ ਸੁਣ ਕੇ ਜਿਹੜਾ ਜਮੇਦਾਰ ਸੀ ਫੌਜ ਦਾ,
ਤੁਰਤ ਫੁਰਤ ਹੋ ਗਏ ਤਿਆਰ,
ਤੁਰਤ ਫੁਰਤ ਤਿਆਰ ਹੋਇਆ ਸਿੱਖਾਂ ਨੂੰ ਫੜਨ ਲਈ।
ਜਾਨ ਫੜ ਲੇਵੋ ਸਸਾ ਸ਼ਿਕਾਰ,
ਉਹ ਏਦਾਂ ਚੜਿਆ ਵੀ ਮੈਂ ਹੋਰ ਵੀ ਸਿੰਘਾਂ ਨੂੰ ਐਵੇਂ ਫੜ ਲਾਂਗਾ ਜਿਵੇਂ ਖਰਗੋਸ਼ ਫੜੀ ਦੇ, ਜਦੋਂ ਇੱਕ ਦੋ ਬੰਦੇ ਕਾਬੂ ਆ ਜਾਣ ਨਾ ਬੰਦੇ ਦਾ ਹੌਸਲਾ ਵੱਧ ਜਾਂਦਾ, ਇਹ ਫੜ ਲੈ ਮੈਂ ਹੋਰ ਫੜ ਲਾਂਗਾ, ਲਾਲਚ ਆ ਗਿਆ ਉਸ ਨੂੰ।
ਜਾ ਪੁੰਨੋ ਊਹਾਂ ਕਰਤ ਵਿਚਾਰ,
ਉਹ ਜਾ ਪਹੁੰਚਿਆ ਜਿੱਥੇ ਖਾਲਸਾ ਸਿੰਘ ਲੁਕੇ ਹੋਏ ਸਨ।
ਦੋਹਰਾ ਸਿੰਘਨ ਥੋੜੇ ਦੇਖ ਕੇ ਮਨ ਮੈਂ ਕਰੇ ਗੁਮਾਨ,
ਸਿੰਘਨ ਥੋੜੇ ਦੇਖ ਕੇ ਹੰਕਾਰ ਆ ਗਿਆ ਜਮੇਦਾਰ ਨੂੰ,
ਇਹਨਾਂ ਕੰਗਾਲਨ ਕੇ ਉਤੇ ਹਮ ਬੜ ਕੀਓ ਸਮਾਨ,
ਇਹ ਕੰਗਾਲ ਸਾਡੇ ਸਾਹਮਣੇ ਕੀ ਦੇ, ਅਸੀਂ ਇਹਨਾਂ ਨੂੰ ਹੁਣੇ ਲੈ ਜਾਂਗੇ ਫੜ ਕੇ।
ਚਾਉ ਪਈ ਜਮਾਦਾਰ ਤਬ ਜਾਉ ਫੁਰਮਾਏ,
ਜਮਾਦਾਰ ਏਦਾਂ ਕਹਿਣ ਲੱਗਾ
ਇਨ ਮਹ ਜਾਨੋ ਨਹਿ ਕੋ ਪਾਏ,
ਇਹਨਾਂ ਚ ਕੋਈ ਜਾਣ ਨਾ ਪਾਵੇ, ਕੋਈ ਭੱਜ ਨਾ ਜਾਵੇ, ਫੜ ਲੋ ਸਾਰਿਆਂ ਨੂੰ,
ਚਾਰ ਤਰਫ ਤੁਮ ਹੋਏ ਇੱਕ ਬਾਰੀ,
ਆਪਣੀ ਫੌਜ ਨੂੰ ਕਹਿੰਦਾ ਚਾਰੇ ਪਾਸੋਂ ਘੇਰਾ ਪਾ ਲੋ ਝੱਲ ਨੂੰ ਤੇ ਫੜ ਲੋ ਸਿੰਘਾਂ ਨੂੰ,
ਕੀਜੋ ਚਾਰੋਂ ਤਰਫੋਂ ਮਾਰੇ,
ਚਾਰੇ ਪਾਸਿਓ ਮਾਰੋ ਇਹਨਾਂ ਸਿੱਖਾਂ ਨੂੰ,
ਦੋਹਰਾ ਤਰਫ ਜਿਸੈ ਕੀ ਕੋ ਭਜੈ ਮੈਂ ਤਾਂ ਕੋ ਦੇਉ ਨਾ ਛਾੜ।
ਇੱਕ ਗੱਲ ਯਾਦ ਰੱਖਿਆ ਜੇ ਜਿਹੜੇ ਪਾਸੇ ਕੋਈ ਸਿੱਖ ਨਿਕਲ ਗਿਆ ਨਾ, ਜਿਹੜੇ ਬੰਦੇ ਕੋਲੋਂ ਸਿੱਖ ਨਿਕਲ ਗਿਆ ਮੈਂ ਉਹਨੂੰ ਨੀ ਛੱਡਣਾ, ਜ਼ਿੰਮੇਵਾਰੀ ਹੈ ਤੁਹਾਡੀ, ਸਿੱਖ ਜਾਣਾ ਨਾ ਪਾਉਣ ਸਾਰੇ ਫੜ ਲੈਣੇ ਆ। ਹਾਂਜੀ,
ਵੱਡੋ ਤੱਕ ਸੇਰੇ ਕਰ ਤਿਸੇ ਮਾਰੂੰਗਾ ਤਿਸ ਗਾਡ,
ਜਿਹੜਾ ਬੰਦਾ ਸਿੱਖਾਂ ਦਾ ਲਿਹਾਜ਼ ਕਰੇਗਾ, ਰਾਹ ਉਹਨਾਂ ਨੂੰ ਦਵੇਗਾ, ਉਹਨੂੰ ਮੈਂ ਬਹੁਤ ਧਰਤੀ ਚ ਗੱਡ ਗੱਡ ਕੇ ਮਾਰਾਂਗਾ। ਇਹ ਗੱਲ ਕਹਿ ਕੇ ਉਹਨੇ ਘੇਰਾ ਪਵਾਇਆ, ਉੱਥੇ ਜੰਗ ਯੁੱਧ ਹੋਇਆ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸ਼ਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਮਾਣਨਾਥ ਅਨਾਥ ਸਖੇ
ਦੀਨ ਦਰਦ ਨਿਵਾਰ,
ਹੇ ਸਮਰਾਥ ਅਗੰਮ ਪੂਰਨ, ਮੋਏ ਮਾਇਆ
ਧਾਰ,
ਅੰਧ ਕੂਪ ਮਹਾ ਭਿਆਨ,
ਨਾਨਕ ਪਾਰ ਉਤਾਰ, ਹੇ
ਪ੍ਰਭ ਸਰਣਾਗਤੀ,
ਕਿਰਪਾ ਨਿਦ ਦਇਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵਦੇ ਗੁਰੂ
ਪਾਰ ਉਤਾਰਨ ਹਾਰ,
ਜੋ ਸ਼ਰਧਾ